ਕਿ ਮੈਂ ਫਕੀਰ ਸਾਂ ਸੁਪਨਾ ਤੇ ਤਿਤਲੀ ਬਣ ਗਿਆ। ਕਿਤੇ ਇਹ ਤੇ ਨਹੀਂ ਵੀ ਤਿਤਲੀ ਸੁਪਨਾ ਲੈ ਰਹੀ ਹੋਵੇ ਤੇ ਫਕੀਰ ਬਣ ਗਈ ਹੋਵੇ, ਕਿਤੇ ਇਹ ਤੇ ਨਹੀਂ ਵੀ ਤਿਤਲੀ ਜਿਵੇਂ ਮੈਂ ਸੁਪਨਾ ਲਿਆ ਤੇ ਤਿਤਲੀ ਬਣ ਗਿਆ ਸਾਂ, ਉਸ ਵੇਲੇ ਆ ਫਕੀਰੀ ਨਹੀਂ ਸੀ, ਮੈਨੂੰ ਯਾਦ ਹੀ ਨਹੀਂ ਸੀ ਮੈਂ ਫਕੀਰ ਹਾਂ, ਮੈਂ ਤਾਂ ਆਪਣੇ ਆਪ ਨੂੰ ਤਿਤਲੀ ਸਮਝਿਆ ਸੀ। ਤੇ ਕੀ ਪਤਾ ਲੱਗਦਾ ਤਿਤਲੀ ਸੁਪਨਾ ਲੈ ਰਹੀ ਹੋਵੇ ਤੇ ਉਹ ਫਕੀਰ ਬਣ ਗਈ ਹੋਵੇ, ਮੈਨੂੰ ਹੁਣ ਇਹ ਨਹੀਂ ਸਮਝ ਆਉਂਦੀ ਮੈਂ ਤਿਤਲੀ ਆ ਕੇ ਫਕੀਰ ਹਾਂ। ਆਖੋ ਸਪਨਾ ਵੀ ਮੈਂ ਇਹਨੂੰ ਸਮਝ ਨਹੀਂ ਆਉਂਦੀ, ਮੈਂ ਉਹਨੂੰ ਸੱਚ ਮੰਨਾ ਕਿ ਇਹਨੂੰ ਸੱਚ ਮੰਨਾ, ਹੈ ਸੱਚ ਗੁਰਮੁਖੋ ਇਹ ਸੱਚ। ਸੁਪਨਾ ਜਦੋਂ ਅਸੀਂ ਸੁਪਨੇ ਵਿੱਚ ਹੁੰਦੇ ਹਾਂ ਅਸੀਂ ਉਸ ਵੇਲੇ ਸੱਚ ਸਮਝਦੇ ਹਾਂ, ਉਹ ਸੁਪਨਾ ਸਾਨੂੰ ਝੂਠ ਨਹੀਂ ਪ੍ਰਤੀਤ ਹੁੰਦਾ। ਜਦੋਂ ਸਾਡੀ ਅੱਖ ਖੁੱਲਦੀ ਹੈ ਫਿਰ ਕਹਿੰਦੇ ਆ ਤੇ ਸੁਪਨਾ। ਇੱਕ ਰਾਜਾ ਬੜਾ ਵੱਡਾ, ਉਹ ਮਰ ਗਿਆ, ਵਾਹਿਗੁਰੂ, ਉਹਦਾ ਪੁੱਤਰ ਬਿਮਾਰ ਸੀ, ਮੌਤ ਦੇ ਕਿਨਾਰੇ, ਹੁਣ ਇਹ ਬੱਚੇ ਨੂੰ ਵੇਖ ਰਿਹਾ, ਵੈਦ ਆਉਂਦੇ ਨੇ ਇਹਨੇ ਮਰ ਜਾਣਾ ਹੈ, ਆਖਰੀ ਸਾਹਾਂ ਤੇ ਬੱਚਾ। ਸਾਰੀ ਰਾਤ ਰਾਜਾ ਬੱਚੇ ਦੇ ਕੋਲ ਬੈਠਾ ਰਿਹਾ, ਜਦੋਂ ਸਾਧ ਸੰਗਤ ਬੈਠਾ ਰਿਹਾ ਨੀਂਦ ਆ ਗਈ, ਸਵੇਰ ਦੇ 5 ਵਜੇ ਨੀਂਦ ਆ ਗਈ, ਸੁਪਨਾ ਸ਼ੁਰੂ ਹੋ ਗਿਆ। ਸੁਪਨੇ ਵਿੱਚ ਉਹ ਫਿਰ ਰਾਜਾ ਬਣ ਗਿਆ ਬੜਾ ਵੱਡਾ, 12 ਇਹਦੇ ਪੁੱਤਰ, 12 ਪੁੱਤਰ ਰਾਜਾ ਬਣ ਗਿਆ, ਬਹੁਤ ਹੀਰੇ ਜਵਾਹਰਾਤ, ਬੜਾ ਕੁਝ ਇਹਦੇ ਕੋਲ, ਕੋਈ ਅੰਤ ਨਹੀਂ ਮਾਇਆ ਦਾ, ਕੋਈ ਅੰਤ ਨਹੀਂ ਪੈਸੇ ਦਾ, ਬੜਾ ਖੁਸ਼। ਸੁਪਨਾ ਲੈ ਰਿਹਾ ਰਾਜਾ, ਸੁਪਨਾ ਲੈ ਰਿਹਾ ਸੀ, ਉਹਨੇ ਨੂੰ ਇਹਦਾ ਪੁੱਤਰ ਮਰ ਗਿਆ, ਉਹਦੀ ਧੜਕਣ ਬੰਦ ਹੋ ਗਈ, ਸਾਹ ਰੁਕ ਗਿਆ। ਜਦੋਂ ਆਉਂਦੇ ਨੇ ਰਾਜੇ ਨੂੰ ਜਾਗ ਆਈ, ਸੁਪਨਾ ਟੁੱਟਿਆ, 12 ਪੁੱਤਰ ਸਨ ਚਲੇ ਗਏ। ਰਾਜੇ ਨੂੰ ਆਖਣ ਲੱਗੇ ਆ ਵੇਖੋ ਤੁਹਾਡਾ ਪੁੱਤ ਚੜ੍ਹਾਈ ਕਰ ਗਿਆ। ਰਾਜਾ ਰੋਵੇ ਹੀ ਨਾ, ਕਹਿੰਦੇ ਜੀ ਕੀ ਗੱਲ, ਤੁਹਾਡਾ ਪੁੱਤ ਚੜ੍ਹਾਈ ਕਰ ਗਿਆ, ਦੁੱਖ ਨਹੀਂ ਲੱਗਦਾ? ਕਹਿੰਦਾ ਸੁਪਨਾ ਲੈ ਰਿਹਾ ਸਾਂ, ਸੁਪਨੇ ਚ 12 ਸਨ, ਸੁਪਨੇ ਚ 12 ਸਨ, ਤੇ ਜਦੋਂ ਮੈਂ 12 ਨੂੰ ਵੇਖ ਰਿਹਾ ਸਾਂ ਤੇ ਬਿਲਕੁਲ ਸੱਚ ਸੀ, ਮੈਂ ਖੁਸ਼ ਸਾਂ, ਸੁਪਨਾ ਲੈਂਦਾ ਰਹਿੰਦਾ ਤੇ ਆਨੰਦ ਆ ਰਿਹਾ ਸੀ, ਪਰ ਸੁਪਨਾ ਟੁੱਟ ਗਿਆ ਤੇ ਮੈਂ ਬਾਹਰ ਆ ਕੇ ਵੇਖਿਆ ਵੀ ਇੱਕ ਮਰਿਆ ਪਿਆ, ਉੱਧਰ 12 ਕਹਿ ਰਹੇ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ 12 ਨੂੰ ਰੋਵਾਂ ਕਿ 1 ਨੂੰ ਰੋਵਾਂ। ਸੁਪਨਾ ਹੈ, ਇਹ ਸੁਪਨਾ ਹੈ ਵੱਡਾ, ਇਹਦੀ ਉਮਰ ਲੰਮੀ ਹੈ ਸਾਡੇ ਸੁਪਨੇ ਦੀ। ਤੇ ਗੁਰਮੁਖੋ ਜਿਹੜੇ ਇਸ ਜੀਵਨ ਨੂੰ ਸੁਪਨਾ ਸਮਝਦੇ ਨੇ ਉਹ ਹਮੇਸ਼ਾ ਵਾਹਿਗੁਰੂ 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 ਜਪਦੇ ਨੇ। ਉਹਨਾਂ ਨੂੰ ਪਤਾ ਹੈ ਜਿੱਥੇ ਮਰਜ਼ੀ ਫਿਰ ਲਈਏ, ਭਾਵੇਂ ਵੱਡੇ ਵੱਡੇ ਘਰ, ਵੱਡੇ ਵੱਡੇ ਮਹਿਲ, ਵੱਡੇ ਵੱਡੇ ਕੋਠੀਆਂ ਬਣਾ ਲਈਏ, ਜਾਣਾ ਤੇ ਇੱਕ ਦਿਨ ਉੱਥੇ ਹੀ ਆ, ਗੌਰ ਨਿਵਾਣੀ ਸਾਡੇ ਘਰਿਆਂ ਘਰ ਆਓ। ਉਹਨਾਂ ਨੂੰ ਪਤਾ ਜਿੱਥੇ ਮਰਜ਼ੀ ਫਿਰ ਲਈਏ, ਮੜੀਆਂ ਕਬਰਾਂ ਉਹ ਆਵਾਜ਼ਾਂ ਮਾਰਦੀਆਂ ਨੇ, ਸੱਡ ਰਹੀਆਂ ਨੇ, ਸੱਦ ਰਹੀਆਂ ਨੇ, ਬੁਲਾ ਰਹੀਆਂ ਨੇ,
ਸੱਦੇ ਬੰਦਿਆ ਤੈਨੂੰ ਗੌਰ ਨਿਵਾਣੀ, ਸੱਦੇ ਬੰਦਿਆ ਸਤਿ ਸ਼੍ਰੀ ਅਕਾਲ।
ਛੱਡ ਕਰੇ ਨੇ ਘਰਿਆਂ ਕਰਿਆ ਓ ਆਵਾਜ਼ਾਂ ਪੈ ਰਹੀਆਂ ਨੇ ਮੜੀ ਹਮੇਸ਼ਾ ਹੀ ਬੁਲਾ ਰਹੀ ਹੈ ਕਬਰਾਂ ਸੱਦਦੀਆਂ ਨੇ ਓਏ ਫਿਰ ਲੈ ਜਿੱਥੇ ਮਰਜ਼ੀ ਆਉਣਾ ਇੱਕ ਦਿਨ ਇੱਥੇ ਹੀ ਹੈ ਤੂੰ ਤੇ ਗੁਰਮੁਖੋ ਭਾਵੇਂ ਹੋਵੇ ਕਰੋੜਾਂ ਦਾ ਮਾਲਕ ਭਾਵੇਂ ਹੋਵੇ ਛੱਪਰੀ 'ਚ ਰਹਿਣ ਵਾਲਾ ਜਾਣਾ ਸਭ ਨੇ ਉਸੇ ਸੀੜੀ ਤੇ ਹੀ ਹੈ ਆਖੋ ਸਤਨਾਮ ਜਾਣਾ ਸਭ ਨੇ ਇੱਕੋ ਥਾਂ ਹੀ ਹੈ ਭਾਵੇਂ ਤੁਸੀਂ ਗੁਰਦੁਆਰੇ ਚਾਰ ਚਾਰ ਬਣਾ ਲਏ ਨੇ ਇੱਕ ਇੱਕ ਪਿੰਡ 'ਚ ਪਰ ਕਬਰਾਂ ਤੁਸੀਂ ਇੱਕੋ ਹੀ ਰੱਖੀਆਂ ਨੇ ਆਖੋ ਸਤਨਾਮ ਪਿੰਡ 'ਚ ਗੁਰਦੁਆਰੇ ਦੋ ਪਰ ਇਹ ਨਹੀਂ ਕਿ ਇੱਥੇ ਦੂਜੇ ਇਹਨਾਂ ਦਾ ਸੰਸਕਾਰ ਇੱਥੇ ਹੋਏਗਾ ਜ਼ਿਮੀਦਾਰਾਂ ਦਾ ਇੱਥੇ ਹੋਏਗਾ ਬਾਹਮਣਾਂ ਦਾ ਇੱਥੇ ਹੋਣਾ ਸਭ ਇੱਕੋ ਜਗ੍ਹਾ ਹੀ ਜਾਂਦੇ ਨੇ ਸਭ ਨੇ ਇੱਕੋ ਜਗ੍ਹਾ ਹੀ ਜਾਣਾ ਹੈ ਤੇ ਸਤਸੰਗ ਜੀ ਇਹ ਸਮਾਂ ਆਉਣਾ ਸਾਰਿਆਂ ਉੱਤੇ ਆ ਤੇ ਜਿਹਨਾਂ ਨੂੰ ਪਤਾ ਹੈ ਕਿ ਇਹ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਜਗਤ ਦੇ ਨਾਲ ਜਿਹੜੀ ਪ੍ਰੀਤ ਪਾਈ ਬੈਠੇ ਆ ਇਹ ਝੂਠੀ ਹੈ ਇੱਕ ਦਿਨ ਸਭ ਕੁਝ ਖਤਮ ਹੋ ਜਾਣਾ ਇਹ ਤਮਾਮ ਰਿਸ਼ਤੇਦਾਰੀਆਂ ਨੂੰ ਸਭ ਨੂੰ ਛੱਡ ਕੇ ਚਲੇ ਜਾਣਾ ਉਹਨਾਂ ਦਾ ਮੋਹ ਫਿਰ ਬਾਣੀ ਨਾਲ ਹੁੰਦਾ ਰਹਿੰਦੇ ਆਪਣੇ ਘਰ 'ਚ ਪਰਿਵਾਰ ਵਿੱਚ ਰਹਿ ਕੇ ਬੱਚਿਆਂ 'ਚ ਰਹਿ ਕੇ ਉਹ ਸੇਵਾ ਤੇ ਸਿਮਰਨ ਨਾਲ ਜੁੜੇ ਰਹਿੰਦੇ ਨੇ ਨਹੀਂ ਤੇ ਮੋਹ ਦੇ ਚਿੱਕੜ ਵਿੱਚ ਫਸ ਗਏ ਹਾਂ ਐਸੇ ਫਸੇ ਹਾਂ ਇਹਦੇ ਵਿੱਚੋਂ ਨਿਕਲਣਾ ਬੜਾ ਔਖਾ ਹੈ ਮਾਤ ਪਿਤਾ ਬਨਤਾ ਸੁੱਤ ਬੰਧਪ ਇਸ਼ਟ ਮੀਤ ਯਾਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਜਹਿ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਊਹਾਂ ਨਾਮ ਤੇਰੇ ਸੰਗ ਸਹਾਈ ਹੈ ਸਭ ਨਾਤੇ ਝੂਠੇ ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਨ ਕੁਟੰਬ ਸੁੱਤ ਬਾਂਧਵ ਨਾ ਭਰਾਤਾ ਹੈ ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਧ ਪਰ ਮਾਤਾ ਮਾਮੂ ਮਾਮੀ ਮਾਸੀ ਓ ਮੌਸਾ ਬਿਬਧ ਬਖਿਆਤਾ ਹੈ ਨਹੀਂ ਸਸੁਰਾਰ ਸਾਸ ਸਾਸਰੋ ਸਾਰੋ ਸਾਰੀ ਨਹੀਂ ਬਿਰਤੀ ਸੁਰ ਜਾਚਕ ਨਾ ਦਾਤਾ ਹੈ ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਬਹੁਤ ਸੋਹਣਾ ਕਥਨ ਕਰਦੇ ਨੇ ਵੇਖੋ ਤਿੰਨ ਰਿਸ਼ਤੇਦਾਰੀਆਂ ਹੁੰਦੀਆਂ ਨੇ ਸਾਡੀਆਂ ਮੇਨ ਇੱਕ ਹੁੰਦੇ ਨੇ ਦਾਦਕੇ ਇੱਕ ਹੁੰਦੇ ਨੇ ਨਾਨਕੇ ਤੇ ਇੱਕ ਰਿਸ਼ਤੇਦਾਰੀ ਬਹੁਤੀ ਵੱਧਦੀ ਹੁੰਦੀ ਹੈ ਸਹੁਰਿਆਂ ਵੱਲੋਂ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਉਂਦੇ ਨੇ ਦਾਦਕਿਆਂ ਵਿੱਚ ਕੋਈ ਨਹੀਂ ਜਿਹੜਾ ਨਾਲ ਜਾਏਗਾ ਫਿਰ ਨਾਲ ਗਿਣ ਕੇ ਵੀ ਦੱਸਦੇ ਨੇ ਇੰਨਾ ਹੀ ਨਹੀਂ ਦੱਸਿਆ ਕਿ ਦਾਦਕੇ ਹੀ ਕਹਿੰਦੇ ਨੇ ਦਾਦਕਿਆਂ 'ਚ ਕਿਹੜੇ ਕਿਹੜੇ ਨਹੀਂ ਦਦਸਾਰ ਪਹਿਲਾਂ ਨਹੀਂ ਫਿਰ ਦਾਦਕੇ ਦਦਸਾਰ ਦਾ ਅਰਥ ਹੈ ਦਾਦਕੇ ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁੱਤ ਬਾਂਧਵ ਨਾ ਭਰਾਤਾ ਹੈ ਨਾ ਪਿਤਾ ਨਾ ਪਿਤਾਮਾ ਦਾਦਾ ਨਾ ਪਰ ਪਿਤਾਮਾ ਪੜਦਾਦਾ ਕੋਈ ਨਹੀਂ ਇਹਨਾਂ 'ਚ ਸੱਜਣ ਕੁਟੰਬ ਸੁੱਤ ਸੱਜਣ ਮਿੱਤਰ ਵੀ ਸਾਰਾ ਪਰਿਵਾਰ ਵੀ ਸੁੱਤ ਬੱਚੇ ਸੱਜਣ ਕੁਟੰਬ ਸੁੱਤ ਬਾਂਧਵ ਨਾ ਭਰਾਤਾ ਹੈ ਨਾ ਘਰ ਵਾਲੀ ਤੇ ਨਾ ਭਰਾ ਕੋਈ ਨਹੀਂ ਇਹਨਾਂ ਵਿੱਚ ਫਿਰ ਕਹਿੰਦੇ ਨੇ ਨਾਨਕਿਆਂ ਦਾ ਵੀ ਰਿਸ਼ਤਾ ਹੁੰਦਾ ਜਿੱਥੋਂ ਅੱਗੇ ਰਿਸ਼ਤੇਦਾਰੀਆਂ ਬਣਦੀਆਂ ਨੇ ਭਾਈ ਗੁਰਦਾਸ ਜੀ ਆਉਂਦੇ ਨੇ ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਧ ਪਰ ਮਾਤਾ ਮਾਮੂ ਮਾਮੀ ਮਾਸੀ ਓ ਮੌਸਾ ਬਿਬਦ ਬਖਿਆਤਾ ਹੈ ਤੇਰੇ ਦਾਦਕਿਆਂ 'ਚ ਵੀ ਕੋਈ ਨਹੀਂ ਤੇਰੇ ਨਾਨਕਿਆਂ ਵਿੱਚ ਵੀ ਕੋਈ ਨਹੀਂ ਨਾ ਮਾਤਾ ਨਾ ਪਰ ਮਾਤਾ ਨਾਨੀ ਨਾ ਬਿਰਧ ਪਰ ਮਾਤਾ ਪੜਨਾਨੀ ਮਾਮੂ ਮਾਮੀ ਅਰਥ ਸਪਸ਼ਟ ਨੇ ਇਹਨਾਂ ਦੇ ਮਾਸੀ ਓ ਮੌਸਾ ਬਿਬਦ ਬਖਿਆਤਾ ਹੈ ਨਾ ਮਾਮਾ ਨਾ ਮਾਮੀ ਨਾ ਮਾਸੀ ਨਾ ਮਾਸੜ ਨਾਨਕਿਆਂ 'ਚ ਨਾ ਮਾਤਾ ਨਾ ਨਾਨੀ ਨਾ ਪੜਨਾਨੀ ਕੋਈ ਨਹੀਂ ਇਹਨਾਂ 'ਚ ਫਿਰ ਇੱਕ ਰਿਸ਼ਤਾ ਬਣਦਾ ਸਹੁਰਿਆਂ ਵੱਲੋਂ ਅੱਗੇ ਤੋਂ ਅੱਗੇ ਰਿਸ਼ਤੇਦਾਰੀਆਂ ਬਣਦੀਆਂ ਨੇ ਸਹੁਰਿਆਂ 'ਚ ਭਾਈ ਸਾਹਿਬ ਕਹਿੰਦੇ ਨੇ ਨਹੀਂ ਸਸੁਰਾਰ ਸਹੁਰਿਆਂ ਵਿੱਚ ਵੀ ਕੋਈ ਨਹੀਂ ਸਸੁਰਾਰ ਸਾਸ ਸਾਸਰੋ ਨਾ ਸੱਸ ਤੇ ਨਾ ਤੇਰਾ ਸਹੁਰਾ ਸਾਰੋ ਉਹ ਸਾਰੀ ਆ ਅਰਥ ਵੀ ਸਪਸ਼ਟ ਹੈ ਤੁਹਾਨੂੰ ਇਹ ਹੁਣ ਏਦਾਂ ਬੋਲਣਾ ਸੋਭਦਾ ਨਹੀਂ ਇਹ ਸਪਸ਼ਟ ਹੈ ਇਹਨਾਂ 'ਚ ਵੀ ਕੋਈ ਨਹੀਂ ਬਿਰਤੀ ਸੁਰ ਜਾਚਕ ਨਾ ਦਾਤਾ ਹੈ ਇੱਕ ਜਾਚਕ ਦਾ ਤੇ ਇੱਕ ਦਾਤੇ ਦਾ ਵੀ ਰਿਸ਼ਤਾ ਹੁੰਦਾ ਜਾਚਕ ਕਹਿੰਦੇ ਨੇ ਮੰਗਣ ਵਾਲੇ ਨੂੰ ਤੇ ਦਾਤਾ ਹੁੰਦਾ ਦਾਨੀ ਭਾਈ ਗੁਰਦਾਸ ਜੀ ਆਂਦੇ ਨੇ ਦਾਤੇ ਦਾ ਤੇ ਮੰਗਤੇ ਦਾ ਵੀ ਇੱਕ ਰਿਸ਼ਤਾ ਹੁੰਦਾ ਕਿਸੇ ਬੰਦੇ ਨੂੰ ਤੁਸੀਂ 150 ਮਦਦ ਕਰੋ 2-4 ਹਜ਼ਾਰ ਮਦਦ ਕਰੋ ਕਈ ਵੱਡੇ ਮੰਗਤੇ ਹੁੰਦੇ ਨੇ 2-4 ਲੱਖ ਮਦਦ ਕਰੋ ਉਹ ਫਿਰ ਜਦੋਂ ਸਾਧ ਸੰਗਤ ਜੀ ਜਿੰਨਾ ਚਿਰ ਤੇ ਮਾਇਆ ਦੇਈ ਜਾਓਗੇ ਉਹਨਾਂ ਚਿਰ ਤੇ ਤੁਹਾਡੇ ਬੜੇ ਰਿਸ਼ਤੇਦਾਰ ਪੱਕੇ ਤੇਰੇ ਵਰਗਾ ਕੋਈ ਨਹੀਂ, ਤੇਰੇ ਬਿਨਾਂ ਮੈਨੂੰ ਨੀਂਦ ਨਹੀਂ ਆਉਂਦੀ, ਤੇਰੇ ਬਿਨਾਂ ਮੈਨੂੰ ਚੈਨ ਨਹੀਂ ਆਉਂਦਾ, ਬੜਾ ਪਿਆਰ ਕਰਨਗੇ। ਤੇ ਜਦੋਂ ਤੁਸੀਂ ਮਾਇਆ ਨਾ ਦਿੱਤੀ, ਜਦੋਂ ਕਦੇ ਪੈਸਾ ਨਾ ਦਿੱਤਾ, ਉਹੀ ਹੋਣਗੇ ਜਿਹੜੇ ਕਹਿਣਗੇ ਤੇਰੇ ਵਰਗੇ 3600 ਤੁਰੇ ਫਿਰਦੇ ਨੇ। ਆਖੋ ਸਤਨਾਮ। ਸਭ ਟੁੱਟ ਗਏ ਰਿਸ਼ਤੇ ਨਾਤੇ, ਸਭ ਉਹਨਾਂ ਕੁ ਚਿਰ ਪਿਆਰ ਕਰਨਗੇ ਜਿੰਨਾ ਚਿਰ ਮਾਇਆ ਮਿਲ ਰਹੀ ਹੈ। ਜਿਹਦੇ ਨਾਲ ਗੱਫਾ ਮਿਲਣੋਂ ਹਟ ਗਿਆ, ਬਸ ਫਿਰ ਟੁੱਟ ਗਿਆ ਨਾਤਾ, ਟੁੱਟ ਗਿਆ ਰਿਸ਼ਤਾ। ਤੇ ਭਾਈ ਗੁਰਦਾਸ ਜੀ ਆਉਂਦੇ ਨੇ, ਇਹ ਜਾਚਕਦਾਰ ਤੇ ਦਾਤੇ ਦਾ ਰਿਸ਼ਤਾ ਝੂਠਾ ਹੈ, ਇਹ ਸੱਚਾ ਰਿਸ਼ਤਾ ਨਹੀਂ। ਕਿਸੇ ਦੀ ਖੁਸ਼ਾਮਦੀ ਕਰਨ ਵਾਲੇ ਬੰਦਿਆਂ ਨੂੰ ਤੁਸੀਂ ਮਾਇਆ ਦੇਈ ਚੱਲੋ, ਤੁਹਾਡੀ ਖੁਸ਼ਾਮਦੀ ਕਰੀ ਜਾਣਗੇ, ਪਰ ਕਹਿੰਦੇ ਇਹਨੂੰ ਰਿਸ਼ਤਾ ਨਾ ਸਮਝ ਲੈਣਾ। ਜਿਹਨੂੰ 4 ਪੈਸੇ ਦਿੰਦੇ ਹੋ ਨਾ, ਜੇ ਕੋਈ ਤੇਰੇ ਨਾਲ ਨੌਕਰੀ ਕਰਦਾ, ਤੂੰ ਦੇਣਾ 2000, ਉਹਨੂੰ 3000 ਦੇ ਦੇ, ਉਹ ਨੌਕਰੀ ਵੀ ਕਰੇਗਾ ਨਾਲੇ ਤੇਰੀ ਸੋਭਾ ਵੀ ਕਰੀ ਜਾਏਗਾ, ਅਸੀਂ ਚੌੜੇ ਹੋ ਜਾਂਦੇ ਹਾਂ ਵੀ ਖਰੇ ਮੇਰੇ ਨਾਲ ਬੜਾ ਪਿਆਰ ਕਰਦਾ। ਪਰ ਕਹਿੰਦੇ ਨਹੀਂ, ਭਾਈ ਗੁਰਦਾਸ ਜੀ ਕਹਿੰਦੇ ਜਿੱਦਣ ਮਾਇਆ ਨਾ ਦੇਗਾ ਫਿਰ ਪਤਾ ਲੱਗੇਗਾ ਇਹਦੀ ਪ੍ਰੀਤ ਉਸੇ ਤਰ੍ਹਾਂ, ਇਹਦੀ ਬੋਲੀ ਉਵੇਂ ਹੀ ਹੈ। ਮਾਇਆ ਨਾ ਖਾਂਦੇ ਵੇਖਾਂਗੇ ਫਿਰ ਰਿਸ਼ਤਾ ਰਹਿ ਜਾਏਗਾ, ਸਭ ਟੁੱਟ ਜਾਣਾ ਰਿਸ਼ਤਾ। ਕਹਿੰਦੇ ਇਹ ਝੂਠਾ ਨਾਤਾ ਹੈ। ਭਾਈ ਸਾਹਿਬ ਜੀ ਫਿਰ ਦੱਸੋ ਸੱਚਾ ਨਾਤਾ ਕਿਹੜਾ ਹੈ, ਕਿਹੜਾ ਜਿਹੜਾ ਟੁੱਟੇ ਨਾ। ਤੇ ਭਾਈ ਸਾਹਿਬ ਕਹਿੰਦੇ ਨੇ, ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ। ਸਾਰੀ ਦੁਨੀਆਂ ਵਿੱਚ ਵੇਖੋ ਫਿਰ ਕੇ, ਸਭ ਜਗ੍ਹਾ ਵੇਖਿਆ, ਮਹਿਲਾ ਮਾੜੀਆਂ ਵਿੱਚ ਵੇਖਿਆ, ਅਮੀਰ ਗਰੀਬ ਸਾਰੇ ਵੇਖੇ, ਪਰ ਨਤੀਜਾ ਕੀ ਨਿਕਲਿਆ? ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ, ਜੈਸਾ ਗੁਰ ਸਿੱਖ ਸਾਧ ਸੰਗਤ ਕੋ ਨਾਤਾ ਹੈ। ਸਭ ਤੋਂ ਗੂੜਾ ਨਾਤਾ ਜੇ ਹੈ ਨਾ, ਉਹ ਹੈ ਸਾਧ ਸੰਗਤ ਦਾ ਤੇ ਇੱਕ ਸਿੱਖ ਦਾ। ਉਹ ਨਾਤਾ ਇੱਕ ਸਿੱਖ ਦਾ ਤੇ ਇੱਕ ਗੁਰੂ ਦਾ, ਉਹ ਨਾਤਾ ਹੈ ਭਗਤ ਦਾ ਤੇ ਪਰਮਾਤਮਾ ਦਾ। ਇਹ ਸੱਚਾ ਸੁੱਚਾ ਨਾਤਾ, ਇਹ ਸੱਚੀ ਪ੍ਰੀਤ। ਨਹੀਂ ਤੇ ਦੁਨੀਆਂ ਦੇ ਤਮਾਮ ਰਿਸ਼ਤੇ ਨਾਤੇ ਸਭ ਝੂਠੇ ਨੇ। ਝੂਠੀ ਪ੍ਰੀਤ ਜਗਤ ਮੈਂ ਝੂਠੀ ਦੇਖੀ, ਪ੍ਰੀਤ ਝੂਠੀਆਂ ਪ੍ਰੀਤਾਂ ਸਭ ਛੱਡ ਜਾਣਗੇ। ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲਾ ਕਹਿਸਨ ਪ੍ਰੇਤ। ਜਿੱਦਣ ਆ ਸਰੀਰ ਬਿਨਸ ਗਿਆ, ਉਸੇ ਵੇਲੇ ਫਿਰ ਇਹਨਾਂ ਨੇ ਪ੍ਰੇਤ ਪ੍ਰੇਤ ਕਹਿਣ ਲੱਗ ਜਾਣਾ। ਪਕੜ ਚਲਾਇਣ ਦੂਤ ਜੰਮ ਕਿਸੇ ਨਾ ਦੇਨੀ ਪੇਤ, ਛੱਡ ਖੜੋਤਾ ਕਿਨੈ ਮਾਹੇ। ਜਿਨ ਸਿਉ ਲੱਗਾ ਹੇਤ, ਉਹ ਜਿਨ੍ਹਾਂ ਨਾਲ ਬੜਾ ਹੇਤ ਲੱਗਾ, ਬੜਾ ਮੋਹ ਕਰਨੇ ਆ, ਕਹਿੰਦੇ ਛੱਡ ਦੇਣਗੇ। ਗੁਰੂ ਅਰਜਨ ਦੇਵ ਮਹਾਰਾਜ ਇਸ ਮਹੀਨੇ ਦੀ ਜੋ 12 ਮਾਹਾਂ ਦੀ ਵਿਚਾਰ ਆਪਾਂ ਆਏ ਮਹੀਨੇ ਰਲ ਮਿਲ ਕੇ ਕਰਨੇ ਆ, ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨਾਲ ਬਹੁਤਾ ਮੋਹ ਹੇਤ ਕਰਨੇ ਆ, ਛੱਡ ਕੇ ਖਲੋ ਜਾਣਗੇ, ਇੱਕ ਖਿਨ ਵਿੱਚ ਹੀ ਪਰਾਏ ਹੋ ਜਾਣਗੇ, ਇੱਕ ਖਿਨ ਵਿੱਚ ਹੀ ਪਾਸੇ ਹਟ ਕੇ ਖੜ ਜਾਣਗੇ। ਇਸ ਕਰਕੇ ਸਤਿਗੁਰ ਨਾਲ ਪ੍ਰੀਤ ਪਾ, ਜਿਹੜੀ ਪ੍ਰੀਤ ਟੁੱਟੇ ਨਾ, ਜਿਹੜਾ ਨਾਤਾ ਸੱਚਾ ਹੈ, ਜਿਨ੍ਹਾਂ ਦੀ ਸਤਿਗੁਰ ਨਾਲ ਪ੍ਰੀਤ ਪੈ ਗਈ, ਫਿਰ ਮੂਹ ਲਾਲਨ ਸਿਉ ਪ੍ਰੀਤ ਬਣੀ। ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚਤ ਨਹੀਂ। ਐਸੀ ਪ੍ਰੀਤੀ ਹੈ ਜਿਹੜੀ ਨਾ ਤੋੜਿਆਂ ਟੁੱਟਦੀ ਹੈ, ਨਾ ਛਡਾਇਆਂ ਛੁੱਟਦੀ। ਜਿਹੜਾ ਗੁਰੂ ਨਾਲ ਪ੍ਰੀਤ ਪਾ ਲਵੇ ਨਾ, ਇੱਥੇ ਤੇ ਕਹਿ ਕੇ ਮਿੰਟ ਜੀ ਚੱਲ ਪੈਂਦੇ ਆ ਕਿ ਅੱਜ ਤੋਂ ਤੂੰ ਮੇਰਾ ਨਹੀਂ ਤੇ ਮੈਂ ਤੇਰਾ ਨਹੀਂ, ਅੱਜ ਤੋਂ ਮੈਂ ਤੇਰਾ ਕੁਛ ਨਹੀਂ ਲੱਗਦਾ, ਤੂੰ ਮੇਰਾ ਕੁਛ ਨਹੀਂ ਲੱਗਦਾ, ਅੱਜ ਤੋਂ ਮੁੜ ਕੇ ਮੈਨੂੰ ਨਾ ਬੁਲਾਈ, ਅੱਜ ਤੋਂ ਮੇਰੇ ਨਾਲ ਗੱਲ ਨਾ ਕਰੀ, ਅੱਜ ਤੋਂ ਮੇਰੀਆਂ ਅੱਖਾਂ ਦੇ ਸਾਹਮਣੇ ਨਾ ਆਈ। ਪਰ ਕਹਿੰਦੇ ਨੇ ਜਿਹਦੀ ਸਤਿਗੁਰ ਨਾਲ ਪ੍ਰੀਤ ਹੋਵੇ, ਜੇ ਉਹ ਛੁਡਾਉਣਾ ਵੀ ਚਾਹੇ ਤੇ ਤਾਂ ਵੀ ਨਹੀਂ ਛੁਡਾ ਸਕਦਾ। ਜੇ ਕੋਸ਼ਿਸ਼ ਵੀ ਕਰੇ ਕਿ ਮੈਂ ਗੁਰੂ ਨਾਲੋਂ ਟੁੱਟ ਜਾਵਾਂ, ਮੈਂ ਪ੍ਰੀਤ ਤੋੜ ਲਵਾਂ, ਉਹ ਕਹਿੰਦੇ ਤੁੜਾਇਆ ਵੀ ਨਹੀਂ ਟੁੱਟਣੀ ਜੇ ਪ੍ਰੀਤ ਹੋਈ। ਜਿਹੜਾ ਟੁੱਟ ਜਾ ਉਹਨੂੰ ਪ੍ਰੇਮ ਨਹੀਂ ਕਹਿੰਦੇ ਗੁਰਮੁਖੋ। ਜਿਹੜਾ ਯਾਰ ਕਵੇ ਵੀ ਮੇਰਾ ਬੜਾ ਪਿਆਰ ਹੈ ਤੇ ਹੁਣ ਟੁੱਟ ਗਿਆ, ਉਹਦੀ ਯਾਰੀ ਨਹੀਂ ਹੋਣੀ, ਉਹ ਪਖੰਡ ਹੈ ਸਾਰਾ। ਪਿਆਰ ਵਾਲਿਆਂ ਦੀ ਯਾਰੀ ਕਦੇ ਨਹੀਂ ਟੁੱਟਦੀ, ਪ੍ਰੀਤ ਜਿਹੜੀ ਅੰਦਰੋਂ ਹੋਵੇ ਉਹ ਕਦੇ ਟੁੱਟਦੀ ਹੋਈ ਨਹੀਂ। ਤੇ ਮਹਾਰਾਜ ਮਿਹਰ ਕਰਨ, ਸੱਚੀ ਪ੍ਰੀਤ ਸਾਡੇ ਅੰਦਰ ਵੀ ਪੈਦਾ ਹੋ ਜਾਏ। ਤੇ ਸਤਸੰਗ ਜੀ, ਹੈਣ ਵਿਰਲੇ ਨਾਹੇ ਘਣੇ ਫੈਲ ਫਕੜ ਸੰਸਾਰ, ਉਹ ਵਿਰਲੇ ਨੇ ਸੱਚੀ ਪ੍ਰੀਤ ਵਾਲੇ, ਜਿਹੜੇ ਜਿਨ੍ਹਾਂ ਨੇ ਅੰਦਰੋਂ ਲਾਈਆਂ ਨੇ, ਤੇ ਜਿਨ੍ਹਾਂ ਨੇ ਅੰਦਰੋਂ ਲਾਈਆਂ ਨੇ ਉਹ ਕਦੇ ਤੋੜ ਨਹੀਂ ਸਕਦੇ। ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਆ। ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ। ਜਿਨ੍ਹਾਂ ਦੀ ਸੱਚੀ ਪ੍ਰੀਤ ਹੈ ਉਹ ਗੁਰਮੁਖੋ ਕਦੇ ਵੀ ਛੱਡ ਨਹੀਂ ਸਕਦੇ, ਪਰ ਝੂਠੇ ਨੇ ਸਾਰੇ ਆਪਣੇ ਕੋਲੋਂ ਨਹੀਂ। ਮੈਂ ਕਹਿੰਦਾ ਗੁਰਮੁਖੋ ਜਿੰਨੀ ਮਰਜ਼ੀ ਕਿਸੇ ਨਾਲ ਪ੍ਰੀਤ ਕਰੀ ਜਾਓ, ਪਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਭਾਦਰੋਂ ਦੇ ਮਹੀਨੇ ਵਿੱਚ, ਭਾਦੋਂ ਦੇ ਮਹੀਨੇ ਵਿੱਚ ਸਾਨੂੰ ਉਪਦੇਸ਼ ਦੇ ਰਹੇ ਨੇ। ਉਹ ਕਹਿੰਦੇ ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉਂ ਲੱਗਾ ਏਤ ਹੱਥ ਮਰੋੜੇ ਤਨ ਕੱਪੇ। ਸਿਆਹੋ ਹੋ ਹੋਆ ਸੇਤ, ਜਮਦੂਤ ਲੈ ਜਾਣਗੇ ਸਤਸੰਗ ਜੀ। ਫਿਰ ਕਹਿੰਦੇ ਬੰਦਾ ਬੜਾ ਜ਼ੋਰ ਲਾਉਂਦਾ, ਇਹ ਵੀ ਕਹਿ ਲਓ ਕਿ ਜਮਦੂਤ ਹੱਥ ਪੈਰ ਮਰੋੜ ਦਿੰਦੇ ਨੇ ਇੱਕ ਵਾਰੀ ਜਦੋਂ ਜਿੰਦ ਕੱਢ ਕੇ ਲੈ ਕੇ ਜਾਂਦੇ ਨੇ, ਜਿੰਦ ਨਵਾਣੀ ਕੱਢੀਏ ਹੱਡਾਂ ਕੋ ਕੁੜਕਾਏ ਕੱਢ ਕੇ ਲੈ ਕੇ ਜਾਂਦੇ ਨੇ। ਪਰ ਇਹ ਵੀ ਕਹਿ ਸਕਦੇ ਆ ਕਿ ਬੰਦਾ ਤੜਫਦਾ ਹੈ, ਬੜੀ ਕੋਸ਼ਿਸ਼ ਕਰਦਾ, ਬੜਾ ਯਤਨ ਕਰਦਾ, ਨਹੀਂ ਕੋਈ ਵਾਹ ਜਾਂਦੀ, ਨਹੀਂ ਪੇਸ਼ ਜਾਂਦੀ, ਤੇ ਸਤਸੰਗ ਜੀ ਰੰਗ ਜਿਹੜਾ ਸਫੈਦ ਹੋ ਜਾਂਦਾ। ਵੇਖੋ ਕਿ ਜਦੋਂ ਬੰਦਾ ਮਰ ਜਾ ਨਾ ਤੇ ਰੰਗ ਆਪਣੇ ਆਪ ਸਫੈਦ ਹੋ ਜਾਂਦਾ, ਖੂਨ ਸੁੱਕ ਜਾਂਦਾ ਸਾਰਾ, ਸਿਆਹੋ ਹੋਆ ਸੇਤ, ਰੰਗ ਚਿੱਟਾ ਹੋ ਜਾਂਦਾ, ਸੇਤ ਬਗਲਾ ਬਗਲੇ ਵਰਗਾ ਚਿੱਟਾ ਹੋ ਜਾਂਦਾ, ਸਿਆਹੋ ਕਾਲਾ ਰੰਗ। ਤੇ ਸਤਸੰਗਤ ਜਿਵੇਂ ਜਿਵੇਂ ਸਮਾਂ ਆਉਣਾ ਇੱਕ ਦਿਨ ਸਾਰਿਆਂ ਉੱਤੇ ਹੀ ਆ, ਉਹ ਕਾਲ ਨੇ ਇੱਕ ਦਿਨ ਸਾਰਿਆਂ ਉੱਤੇ ਆ ਕੇ ਝਪਟ ਮਾਰ ਲੈਣੀ ਹੈ। ਪਰ ਜਿੰਨੀ ਮਰਜ਼ੀ ਪ੍ਰੀਤ ਕਰ ਲਓ ਬੱਚਿਆਂ ਨਾਲ, ਸਾਕ ਸੰਬੰਧੀਆਂ ਨਾਲ, ਪਰ ਸਤਸੰਗਤ ਜੀ ਇੱਕ ਦਿਨ ਇਹਨਾਂ ਨੇ ਛੱਡ ਖੜੋਤੇ ਖਿਨੈ ਮਾਹੇ, ਸਭ ਛੱਡ ਕੇ ਪਰੇ ਹੋ ਜਾਣਗੇ। ਮੈਂ ਰਾਤ ਵੀ ਰਾਮਪੁਰਾ ਫੂਲ ਬੇਨਤੀ ਕਰ ਰਿਹਾ ਸਾਂ, ਅਸੀਂ ਆਉਂਦੇ ਹਾਂ ਅਸੀਂ ਬੱਚਿਆਂ ਨਾਲ ਪ੍ਰੀਤ ਕਰਨੇ ਆ, ਮੇਰਾ ਜੀ ਮੇਰੀ ਘਰਵਾਲੀ ਨਾਲ ਪ੍ਰੇਮ ਹੈ, ਮੇਰਾ ਜੀ ਮੇਰੇ ਬੱਚਿਆਂ ਨਾਲ ਪ੍ਰੇਮ ਹੈ, ਮੇਰਾ ਜੀ ਮੇਰੇ ਬਾਪੂ ਨਾਲ ਪ੍ਰੇਮ ਹੈ, ਮੇਰਾ ਮੇਰੀ ਮਾਂ ਨਾਲ ਪ੍ਰੇਮ ਹੈ, ਖਿਮਾ ਕਰਨਾ। ਅਸੀਂ ਕਿਸੇ ਨਾਲ ਪ੍ਰੇਮ ਨਹੀਂ ਕਰਦੇ, ਅਸੀਂ ਆਪਣੇ ਆਪ ਨਾਲ ਹੀ ਪ੍ਰੇਮ ਕਰਨੇ ਆ, ਸਾਡਾ ਕਿਸੇ ਨਾਲ ਪ੍ਰੇਮ ਨਹੀਂ। ਪੁੱਤਰ ਨਾਲ ਪਿਆਰ ਹੈ, ਸਭ ਪਖੰਡ ਕਰਨੇ ਆ, ਸਾਡਾ ਪੁੱਤਰ ਨਾਲ ਪ੍ਰੇਮ ਨਹੀਂ ਹੁੰਦਾ, ਸਾਡਾ ਆਪਣੇ ਆਪ ਨਾਲ ਹੀ ਪ੍ਰੇਮ ਹੁੰਦਾ। ਕਿਵੇਂ ਕਿਵੇਂ ਨਹੀਂ ਪੁੱਤਰ ਨਾਲ ਪ੍ਰੇਮ, ਕਹੋਗੇ ਕਿਵੇਂ ਨਹੀਂ? ਅਸੀਂ ਆਪਣੇ ਪੁੱਤਰ ਤੋਂ ਜਾਨ ਵਾਰ ਦਿਆਂਗੇ, ਅਸੀਂ ਆਪਣੇ ਪੁੱਤਰ ਬਿਨਾਂ ਰੋਟੀ ਨਹੀਂ ਖਾਂਦੇ, ਅਸੀਂ ਆਪਣੇ ਬੱਚੇ ਨਾਲ ਇੰਨਾ ਪਿਆਰ ਕਰਨੇ ਆ, ਕਿਵੇਂ ਨਹੀਂ ਪ੍ਰੀਤ? ਪਰ ਗੁਰਮੁਖੋ ਪ੍ਰੇਮ ਸਾਡਾ ਆਪਣੇ ਆਪ ਨਾਲ ਹੀ ਹੈ। ਬੱਚਾ ਜਿੱਦਣ ਜਨਮ ਲਵੇ, ਕਿੰਨਾ ਚਾਅ ਸੀ, 30 ਸਾਲਾਂ ਦਾ ਤੇਰਾ ਪੁੱਤ ਹੋ ਗਿਆ, ਡੱਕਾ ਤੋੜੇ ਨਾ, ਨਾ ਤੈਨੂੰ ਕੋਈ ਸੁੱਖ ਦੇਵੇ, ਤੇ ਫਿਰ ਵੀ ਓਨਾ ਹੀ ਪ੍ਰੇਮ ਕਰੇਗਾ? ਨਹੀਂ, ਤੂੰ ਇੱਕ ਦਿਨ ਕਹੇਗਾ ਤੈਨੂੰ ਵਿਹਲੇ ਨੂੰ ਕਿੱਥੇ ਖਵਾਈਏ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਭਾਵੇਂ ਬੱਚੇ ਨੇ ਨਿੱਕੇ ਨੇ, ਆਪਾਂ ਆਨੇ ਆ ਬੜਾ ਪ੍ਰੇਮ ਇਹਦੇ ਨਾਲ, ਪਰ ਉਹ ਬੱਚਾ ਜੇ ਤੁਹਾਨੂੰ ਕੱਲ ਨੂੰ ਸੁੱਖ ਦੇਣ ਦੀ ਬਜਾਏ ਦੁੱਖ ਦੇਵੇ, ਸੁੱਖ ਦੇਣ ਦੀ ਬਜਾਏ ਤੁਹਾਡੇ ਨੱਕ ਵਿੱਚ ਦਮ ਕਰ ਲਵੇ, ਸੁੱਖ ਦੇਣ ਦੀ ਬਜਾਏ ਤੁਹਾਨੂੰ ਪਰੇਸ਼ਾਨ ਕਰੀ ਜਾਏ, ਤੇ ਫਿਰ ਤੁਸੀਂ ਕਹੋਗੇ ਕਿ ਮੇਰਾ ਤੇਰੇ ਨਾਲ ਕੋਈ ਪ੍ਰੇਮ ਨਹੀਂ, ਤੂੰ ਮੈਨੂੰ ਸੁੱਖ ਤੇ ਦਿੱਤਾ ਨਾ, ਰੋਜ਼ ਲਾਂਭੇ ਲਈ ਆਉਣਾ, ਰੋਜ਼ ਤੇਰੇ ਲਾਂਭੇ ਆ ਰਹੇ ਨੇ, ਰੋਜ਼ ਵੇਖ ਲੋਕ ਤੇਰੇ ਬਾਰੇ ਕੀ ਕੀ ਬੋਲਦੇ ਨੇ, ਮੇਰੀ ਪੱਗ ਮਿੱਟੀ ਚ ਰੋਲ ਰਿਹਾ, ਤੂੰ ਮੈਨੂੰ ਦੁੱਖ ਦਿੱਤਾ, ਸੁੱਖ ਨਹੀਂ ਦਿੱਤਾ, ਸੁੱਖ ਦੇ ਤੇ ਪੁੱਤਰਾ ਤੇਰੇ ਨਾਲ ਪਿਆਰ ਹੈ, ਜੇ ਦੁੱਖ ਦੇਣਾ ਤੇ ਮੇਰੇ ਘਰੋਂ ਨਿਕਲ ਜਾ, ਸਾਡੇ ਸੁੱਖ ਨਾਲ ਪਿਆਰ ਹੈ, ਪੁੱਤ ਨਾਲ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹੀ ਪੁੱਤ ਕਿੰਨਾ ਪਿਆਰ ਕਰਨੇ ਆ, ਜੇ ਦੁੱਖ ਹੀ ਦੇਈ ਜਾਏ ਤੇ ਫਿਰ ਕਰੋਗੇ ਪਿਆਰ? ਨਹੀਂ, ਉਹੀ ਪੁੱਤ ਤੁਸੀਂ ਕਹੋਗੇ ਨਿਕਲ ਮੇਰੇ ਘਰੋਂ, ਤੂੰ ਮੇਰਾ ਕੁਛ ਨਹੀਂ ਲੱਗਦਾ। ਵੇਖੋ ਪੇਪਰਾਂ ਦੇ ਵਿੱਚ ਕਿੰਨੇ ਲੋਕ ਨੇ ਜਿਹੜੇ ਰੋਜ਼ ਕਹਿੰਦੇ ਨੇ ਮੈਂ ਆਪਣੇ ਪੁੱਤਰ ਨੂੰ ਆਪਣੀ ਜਾਇਦਾਦ ਚੋਂ ਬੇਦਖਲ ਕਰਨਾ, ਸਭ ਖਤਮ। ਬਾਪੂ ਇਹ ਕਿੰਨਾ ਪਿਆਰ ਕਰਨਾ, ਬਾਪੂ ਦੁਖੀ ਕਰਨ ਲੱਗ ਜਾਏ, ਦੁੱਖ ਦੇਈ ਜਾ ਆਪਣੇ ਪੁੱਤ ਨੂੰ, ਇੱਕ ਦਿਨ ਬਾਪੂ ਨੂੰ ਵੀ ਛੱਡ ਦਿਓ। ਬਾਪੂ ਨਾਲ ਪ੍ਰੇਮ ਨਹੀਂ, ਬਾਪੂ ਸੁੱਖ ਦੇਵੇ ਤੇ ਪ੍ਰੇਮ ਹੈ, ਜੇ ਦੁੱਖ ਦੇਣ ਲੱਗ ਜਾਏਗਾ ਤੁਸੀਂ ਕਹੋਗੇ ਮਰਦਾ ਹੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਫਿਰ ਅਸੀਂ ਕਿਉਂ ਆਉਂਦੇ ਹਾਂ ਅਸੀਂ ਕਿਸੇ ਨਾਲ ਪ੍ਰੇਮ ਕਰਨੇ ਆ? ਅਸੀਂ ਕਿਸੇ ਨਾਲ ਪ੍ਰੇਮ ਨਹੀਂ ਕਰਦੇ, ਅਸੀਂ ਆਪਣੇ ਆਪ ਨਾਲ ਪ੍ਰੇਮ ਕਰਨੇ ਆ, ਅਸੀਂ ਆਪਣੇ ਸੁੱਖਾਂ ਨਾਲ ਪ੍ਰੇਮ ਕਰਨੇ ਆ। ਪਰ ਖਿਮਾ ਕਰਨਾ, ਜਿਨ੍ਹਾਂ ਦਾ ਸਤਿਗੁਰ ਨਾਲ ਪ੍ਰੇਮ ਪੈ ਜਾਂਦਾ, ਜਿਨ੍ਹਾਂ ਦੀ ਪ੍ਰੀਤ ਸਤਿਗੁਰ ਨਾਲ ਹੋ ਜਾਂਦੀ ਆ, ਉਹ ਦੁਨੀਆਂ ਨਾਲ ਵੀ ਪ੍ਰੀਤ ਨਹੀਂ ਕਰਦੇ, ਉਹ ਆਪਣੇ ਆਪ ਨਾਲ ਵੀ ਪ੍ਰੀਤ ਨਹੀਂ ਕਰਦੇ, ਉਹ ਜਾਨ ਤਲੀ ਤੇ ਧਰ ਕੇ ਲੜਦੇ ਨੇ, ਉਹ ਸੀਸ ਤਲੀ ਤੇ ਧਰ ਕੇ ਲੜਦੇ ਨੇ, ਉਹ ਬੰਦ ਕਟਾਉਂਦੇ ਨੇ, ਉਹ ਖੋਪਰ ਲਹਾਉਂਦੇ ਨੇ, ਉਹ ਰੰਬੀਆਂ ਦੇ ਨਾਲ ਆਪਣਾ ਤਨ ਚਰਵਾਉਂਦੇ ਨੇ, ਆਰਿਆਂ ਨਾਲ ਆਪਣਾ ਤਨ ਚਰਵਾਉਂਦੇ ਨੇ, ਉਹ ਜਮੂਰਾਂ ਨਾਲ ਮਾਸ ਵੀ ਲਹਾਉਂਦੇ ਨੇ, ਉਹਨਾਂ ਨੂੰ ਆਪਣੇ ਆਪ ਨਾਲ ਪ੍ਰੀਤ ਨਹੀਂ ਰਹਿੰਦੀ, ਜਿਨ੍ਹਾਂ ਦੀ ਗੁਰੂ ਨਾਲ ਪ੍ਰੀਤ ਹੋਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਨ੍ਹਾਂ ਦੀ ਸਤਿਗੁਰ ਨਾਲ ਪ੍ਰੀਤ ਹੈ ਉਹ ਆਪਣੇ ਆਪ ਨਾਲ ਵੀ ਪ੍ਰੀਤ ਨਹੀਂ ਕਰਦੇ, ਉਹ ਕਿਸੇ ਨਾਲ ਵੀ ਨਹੀਂ ਪ੍ਰੀਤ ਕਰਦੇ, ਕੇਵਲ ਸਤਿਗੁਰ ਨਾਲ। ਉਹਨਾਂ ਨੂੰ ਆਪਣੇ ਸਰੀਰ ਤੱਕ ਵੀ ਮਤਲਬ ਨਹੀਂ, ਆਪਣਾ ਸਭ ਕੁਝ ਕੁਰਬਾਨ ਕਰ ਦਿੰਦੇ ਨੇ ਆਪਣੇ ਪਿਆਰੇ ਤੋਂ, ਸਭ ਕੁਝ ਅਰਪਣ ਕਰ ਦਿੰਦੇ ਨੇ। ਹਉ ਤਿਸ ਪਹਿ ਆਪ ਵਿਚਾਈ, ਆ ਸਭ ਕੁਝ ਵੇਚ ਦਿੰਦੇ ਨੇ, ਆਪਣਾ ਤਨ ਮਨ ਧਨ ਸਭ ਕੁਝ ਕੁਰਬਾਨ ਕਰ ਦਿੰਦੇ ਨੇ। ਜਿਨ੍ਹਾਂ ਦੀ ਪ੍ਰੀਤ ਸਤਿਗੁਰ ਨਾਲ ਹੋਵੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਦੁਨੀਆਂ ਦੀ ਪ੍ਰੀਤ ਝੂਠੀ, ਤੇ ਇੱਕ ਦਿਨ ਜਮਾਂ ਨੇ ਆ ਕੇ ਲੈ ਜਾਣਾ। ਫਿਰ ਕਹਿੰਦੇ ਨੇ ਪਕੜ ਕੇ ਲੈ ਜਾਣਗੇ, ਤਨ ਕੰਬਦਾ ਹੱਥ ਮਰੋੜਾ ਤਨ ਕੰਪ, ਸਰੀਰ ਕੰਬਦਾ ਤੜਫਦਾ, ਪਰ ਜਮਦੂਤਾਂ ਨੇ ਲੈ ਜਾਣਾ ਅੱਗੇ ਲਾ ਕੇ। ਜਿਹਾ ਬੀਜਾ ਸੋ ਲੁਣਾ ਕਰਮਾਂ ਸੰਧੜਾ ਖੇਤ, ਕਹਿੰਦੇ ਜੋ ਬੀਜਿਆ ਉਹ ਹੁਣ ਵੱਢਣਾ ਪੈ ਰਿਹਾ। ਤਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਵਰਜਣਾ। ਜਿਹਾ ਬੀਜਾ ਸੋ ਲੁਣਾ ਕਰਮ ਸੰਧੜਾ ਖੇਤ, ਜੋ ਬੀਜਿਆ ਉਹ ਅੱਜ ਸਾਹਮਣੇ ਆ ਗਿਆ। ਤੇ ਸਤਿਸੰਗ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਜਮਾਂ ਦੀਆਂ ਮਾਰਾਂ ਨਹੀਂ ਝੱਲਣੀਆਂ ਪੈਂਦੀਆਂ, ਉਹਨਾਂ ਨੂੰ ਦੁੱਖ ਨਹੀਂ ਝੱਲਣੇ ਪੈਂਦੇ, ਜਿਹੜੇ ਸਤਿਗੁਰ ਦੀ ਸ਼ਰਨ ਵਿੱਚ ਆ ਗਏ। ਨਾਨਕ ਪ੍ਰਭ ਸ਼ਰਨਾਗਤੀ, ਜਿਨ੍ਹਾਂ ਨੇ ਸਤਿਗੁਰ ਦੇ ਸ਼ਰਨ ਅਖਤਿਆਰ ਕਰ ਲਈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਅਰਦਾਸ ਕਰੋ ਸਿੱਖੋ, ਭਾਦਰੋਂ ਦੇ ਮਹੀਨੇ ਵਿੱਚ ਸਾਨੂੰ ਉਪਦੇਸ਼ ਦਿੰਦੇ, ਸਿੱਖੋ ਅਰਦਾਸ ਕਰੋ, ਨਾਨਕ ਪ੍ਰਭ ਸ਼ਰਨਾਗਤੀ ਹੈ, ਪ੍ਰਭੂ ਮੈਂ ਤੇਰੀ ਸ਼ਰਨ ਵਿੱਚ ਆਇਆ, ਮੇਰ ਕਰ ਮੇਰੇ ਤੇ ਚਰਨ ਬੋਹਿਤ ਪ੍ਰਭ ਦੇ। ਚਰਨ ਬੋਹਿਤ ਸਿਧਾਂਤ ਅੱਜ ਦੇ ਜੋ ਸ਼ਬਦ ਹੈ ਉਹ ਚਰਨ ਬੋਹਿਤ, ਚਰਨਾਂ ਰੂਪੀ ਜਹਾਜ਼, ਸਤਿਗੁਰ ਦੇ ਜਿਹੜਾ ਸਤਿਗੁਰ ਦੀ ਸ਼ਰਨ ਵਿੱਚ ਆ ਜਾਏ ਸੱਚੇ ਪਾਤਸ਼ਾਹ ਉਹਨੂੰ ਆਪਣੇ ਚਰਨਾਂ ਰੂਪੀ ਬੋਹਿਤ ਦੇ ਦਿੰਦੇ ਨੇ। ਤੇ ਸਤਿਗੁਰ ਦੇ ਚਰਨ ਕੀ ਨੇ, ਸਤਿਗੁਰ ਦੀ ਮੂਰਤ ਕੀ ਹੈ, ਸਰੀਰ ਕੀ ਹੈ, ਗੁਰ ਮੂਰਤ ਗੁਰ ਸ਼ਬਦ ਹੈ, ਸ਼ਬਦ ਕੀ ਹੈ, ਨਾਮ। ਜਿਹਨੂੰ ਮਹਾਰਾਜ ਨੇ ਤਾਰਨਾ ਹੋਵੇ, ਜਿਹੜਾ ਸਤਿਗੁਰ ਦੀ ਚਰਨੀ ਲੱਗ ਜਾਏ ਸੱਚੇ ਪਾਤਸ਼ਾਹ ਫਿਰ ਉਹਨੂੰ ਨਾਮ ਦਾ ਬੋਹਿਤ ਦੇ ਦਿੰਦੇ ਨੇ, ਨਾਮ ਦਾ ਜਹਾਜ਼ ਦੇ ਦਿੰਦੇ ਨੇ। ਲੈ ਭਾਈ ਇਹ ਜਹਾਜ਼ ਤੇ ਚੜ, ਨਾਮ ਜਪ ਤੇ ਪਾਰ ਉਤਾਰਾ ਹੋ ਜਾਏਗਾ, ਖੁਸ ਸਤਨਾਮ। ਚਰਨ ਬੋਹਿਤ ਪ੍ਰਭ ਦੇ, ਉਹਨਾਂ ਨੂੰ ਸਤਿਗੁਰ ਦੀ ਬਖਸ਼ਿਸ਼ ਦਾ ਸਦਕਾ ਬੋਹਿਤ ਮਿਲ ਗਿਆ। ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ, ਕਿਰਪਾਲੇ
ਸਾਡੇ ਗੁਰਾਂ ਨੇ ਜਹਾਜ਼ ਬਣਾਇਆ,
ਨਾਮ ਦਾ ਜਹਾਜ਼, ਬਾਣੀ ਦਾ ਜਹਾਜ਼। ਪਰ ਇਹ ਜਹਾਜ਼ ਤੇ ਕੋਈ ਵਿਰਲਾ ਹੀ ਚੜ੍ਹਦਾ ਹੈ। ਵੇਖੋ ਗੁਰਮੁਖੋ, 40,000 ਮੀਲ, 40,000 ਫੁੱਟ ਉੱਚਾ ਉੱਡਦਾ ਜਹਾਜ਼, 38,000 40,000। ਇੱਕ ਨਿਸ਼ਾਨ ਸਭ 100 ਫੁੱਟ ਦਾ ਹੁੰਦਾ ਹੈ, 100 ਫੁੱਟ ਦਾ। ਡਬਲ ਲਾ ਲਓ 200 ਫੁੱਟ ਦਾ ਨਿਸ਼ਾਨ ਸਾਹਿਬ ਹੋਵੇ ਤੇ ਕਿੰਨਾ ਔਖਾ ਲੱਗਦਾ ਉਹਨੂੰ ਚਾੜ੍ਹਨਾ, ਚੋਲਾ ਸਾਹਿਬ ਚੜ੍ਹਾਉਣਾ, ਵੇਖੋ ਕਿੰਨਾ ਔਖਾ ਲੱਗਦਾ। 200 ਫੁੱਟ ਨਹੀਂ, 500 ਫੁੱਟ ਨਹੀਂ, 1,000 ਫੁੱਟ, 1,000 ਨਹੀਂ, 2,000 ਫੁੱਟ, ਕਿੱਡਾ ਉੱਚਾ ਹੋ ਜਾਏਗਾ ਉੱਚਾ। ਤੇ ਜਿਹੜਾ ਜਹਾਜ਼ ਉੱਡਦਾ ਹੁੰਦਾ ਨਾ ਆਕਾਸ਼ ਵਿੱਚ, ਉਹ 38,000 ਫੁੱਟ ਉੱਚਾ ਉੱਡਦਾ, 38,000 ਫੁੱਟ, 39,000 ਫੁੱਟ, 40,000 ਫੁੱਟ ਤੱਕ ਵੀ ਉੱਪਰ ਲੈ ਜਾਂਦੇ ਨੇ ਜਹਾਜ਼ ਨੂੰ। 40,000 ਫੁੱਟ ਉੱਚਾ ਉੱਡਦਾ ਹੈ ਤੇ ਪਤਾ ਹੈ ਵੀ ਜੇ ਮਾੜਾ ਮੋਟਾ ਇਹਦੇ ਵਿੱਚ ਖਰਾਬੀ ਪੈ ਗਈ ਸਾਡਾ ਲੱਭਣਾ ਕੁਛ ਨਹੀਂ, ਆਖੋ ਸਤਨਾਮ।
ਸ਼੍ਰੀ ਵਾਹਿਗੁਰੂ,
ਪਤਾ ਹੈ ਨਾ ਸਾਰਿਆਂ ਨੂੰ ਕਿ ਮੇਰਾ ਲੱਭਣਾ ਨਹੀਂ ਕੁਛ, ਪਤਾ ਸਾਰਿਆਂ ਨੂੰ। ਪਰ ਵੇਖੋ ਇੱਕ ਪਾਇਲਟ ਤੇ ਭਰੋਸਾ ਕਰਕੇ ਬਹਿ ਜਾਂਦੇ ਹਾਂ, ਆਖੋ ਸਤਨਾਮ। ਪਾਇਲਟ ਤੇ ਬੰਦਾ ਭਰੋਸਾ ਕਰ ਲੈਂਦਾ, 350-400 ਬੰਦਾ ਇੱਕ ਜਹਾਜ਼ ਚ ਸਫ਼ਰ ਕਰਦਾ, 500-500 ਵਾਲੇ ਵੀ ਹੈਗੇ ਵੱਡੇ ਜਹਾਜ਼, 300-300 ਇੱਕ ਇੱਕ ਜਹਾਜ਼ ਚ। ਇੱਕ ਪਾਇਲਟ ਤੇ ਭਰੋਸਾ ਕਰ ਲੈਂਦੇ ਹਾਂ, ਖਿਮਾ ਕਰਨਾ, ਛਾਲਾ ਮਾਰ ਕੇ ਬਹਿ ਜਾਂਦੇ ਹਾਂ, ਇੱਕ ਵਾਰੀ ਸਰੀਰ ਉਹਦੇ ਹਵਾਲੇ ਆ ਕੇ ਹੁਣ ਪਤਾ ਨੀ ਸਿਰੇ ਪਹੁੰਚਣਾ ਕਿਤੇ। ਤੇ ਆਪਾਂ ਵੇਹਨੇ ਹੀ ਹਾਂ ਬੜੇ ਜਹਾਜ਼ ਡਿੱਗਦੇ ਵੀ ਆ, 300-350 ਮਰ ਵੀ ਜਾਂਦਾ, ਲੱਭਦਾ ਹੀ ਨੀ ਕੁਛ ਉਹਨਾਂ ਦਾ। ਤੇ ਗੁਰਮੁਖੋ ਇੱਕ ਵਾਰੀ ਆਪਣਾ ਸਰੀਰ ਉਹਦੇ ਹਵਾਲੇ ਕਰ ਦੇਣਾ, ਲੈ ਭਰਾਵਾ ਪਹੁੰਚਾ ਦੇਈ, ਪਰ ਖਿਮਾ ਕਰਨਾ ਅਸੀਂ ਪਾਇਲਟ ਤੇ ਭਰੋਸਾ ਤੇ ਕਰ ਲੈਂਦੇ ਹਾਂ ਪਰ ਗੁਰੂ ਤੇ ਭਰੋਸਾ ਨਹੀਂ ਕਰਦੇ, ਆਖੋ ਸਤਨਾਮ। ਜੇ ਕੋਈ ਇੱਥੇ ਆਖੇ ਵੀ ਤੈਨੂੰ ਅਮਰੀਕਾ ਪਹੁੰਚਾਉਂਦੇ ਹਾਂ, ਕਰੋ ਬਾਹਾਂ ਖੜੀਆਂ, ਸਾਰੇ ਕਹਿਣਗੇ ਪਹੁੰਚਾਓ ਜੀ, ਅਸੀਂ ਜਹਾਜ਼ ਤੇ ਚੜ੍ਹਨ ਨੂੰ ਤਿਆਰ ਹਾਂ। ਉਦਾਂ ਹੀ ਗੇੜਾ ਦਵਾ ਲਿਓ, ਭਾਵੇਂ ਨੇੜੇ ਜੀ ਮੁੜ ਆਈਏ, ਪਰ ਵੇਖੀਏ ਤੇ ਸਹੀ ਜਹਾਜ਼ ਹੁੰਦਾ ਕਿੱਦਾਂ ਦਾ। ਪਰ ਗੁਰਮੁਖ ਉਹਦੇ ਤੇ ਅਸੀਂ ਭਰੋਸਾ ਕਰ ਲਾਂਗੇ, ਨਾਲੇ ਮਸ਼ੀਨਰੀ ਬੰਦੇ ਦਾ ਬਣਾਇਆ ਹੋਇਆ ਪਰ ਗੁਰੂ ਤੇ ਭਰੋਸਾ ਨਹੀਂ ਕਰਦੇ। ਪਰ ਸੱਚੇ ਪਾਤਸ਼ਾਹ ਅਸੀਂ ਰੋਜ਼ ਪੜ੍ਹਨੇ ਆ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਇਹ ਜਹਾਜ਼ ਵਿੱਚ ਚੜ੍ਹਨ ਨੂੰ ਤੁਸੀਂ ਤਿਆਰ ਹੀ ਨਹੀਂ, ਸਤਿਗੁਰ ਤੇ ਸਾਨੂੰ ਭਰੋਸਾ ਹੀ ਨਹੀਂ। ਆਓ ਜਿੱਥੇ ਦੁਨਿਆਵੀ ਜਹਾਜ਼ਾਂ ਤੇ ਚੜ੍ਹਨ ਦੀ ਇੱਛਾ ਰੱਖਦੇ ਹਾਂ ਸਤਿਗੁਰ ਦੇ ਜਹਾਜ਼ ਤੇ ਵੀ ਚੜੀਏ।
ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਆਜੋ ਜੀ ਜਿੰਨੇ ਪਾਰ ਲੰਘਣਾ।
ਗੱਜ ਕੇ ਗੱਜ ਕੇ
ਆਜੋ ਜੀ ਜਿੰਨੇ
ਬਖਸ਼ਿਸ਼ ਹੋ ਗਈ ਉਹ ਇਸ ਜਹਾਜ਼ ਵਿੱਚ ਸਵਾਰ ਹੋ ਗਏ, ਜਿਨ੍ਹਾਂ ਦੇ ਭਾਗ ਜਾਗੇ ਉਹਨਾਂ ਨੂੰ ਮਹਾਰਾਜ ਨੇ ਬੋਹਿਤ ਦੇ ਦਿੱਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਆਂਦੇ ਨੇ ਇਸ ਭਾਦੋਂ ਦੇ ਮਹੀਨੇ ਵਿੱਚ ਸਿੱਖੋ ਅਰਦਾਸ ਕਰਿਆ ਕਰੋ ਆਪਣੇ ਸਤਿਗੁਰ ਦੇ ਅੱਗੇ ਕਿ ਸੱਚੇ ਪਾਤਸ਼ਾਹ ਮਿਹਰ ਕਰੋ, ਮੈਂ ਐਵੇਂ ਭਟਕਦਾ ਨਾ ਫਿਰਾਂ, ਮੈਂ ਭਰਮ ਨਾ ਆਪਣੇ ਮਨ ਵਿੱਚ ਪਾਲਦਾ ਰਵਾਂ, ਮੇਰੇ ਤੇ ਮਿਹਰ ਕਰੋ, ਮੈਨੂੰ ਵੀ ਉਹ ਚਰਨਾਂ ਰੂਪੀ ਬੋਹਿਤ ਦਿਓ, ਨਾਮ ਦਾ ਜਹਾਜ਼ ਦਿਓ, ਮੇਰੇ ਅੰਦਰ ਵੀ ਨਾਮ ਵਸ ਜਾਏ ਤਾਂ ਜੋ ਮੇਰਾ ਵੀ ਪਾਰ ਉਤਾਰਾ ਹੋ ਜਾਏ। ਆਖੋ ਸਤਨਾਮ। ਜਿਹਨਾਂ ਨੂੰ
ਸਤਿ ਸ੍ਰੀ ਅਕਾਲ।
ਜਿਹੜੇ ਰੰਗੇ ਹੋਏ ਨੇ, ਜਿਨ੍ਹਾਂ ਤੇ ਸਤਿਗੁਰ ਦੀ ਬਖਸ਼ਿਸ਼ ਹੈ, ਉਹ ਸਤਿਗੁਰ ਤੇ ਟੇਕ ਰੱਖਦੇ ਨੇ, ਸਤਿਗੁਰ ਤੇ ਭਰੋਸਾ ਰੱਖਦੇ ਨੇ। ਆਪਾਂ ਰੋਜ਼ ਆਉਂਦੇ ਹਾਂ ਤਿਸ ਸਾਹਿਬ ਕੀ ਟੇਕ, ਨਾਨਕ ਮੰਨੇ ਮਾਹੇ, ਜਿਸ ਸਿਮਰਤ ਸੁੱਖ ਹੋਏ ਸਗਲੇ ਦੁੱਖ ਜਾਹੇ। ਪਰ ਖਿਮਾ ਕਰਨਾ, ਸਾਨੂੰ ਆਪਣੇ ਸਤਿਗੁਰ ਤੇ ਟੇਕ ਨਹੀਂ, ਸਾਨੂੰ ਆਪਣੇ ਸਤਿਗੁਰ ਤੇ ਭਰੋਸਾ ਨਹੀਂ। ਤੇ ਜਿਨ੍ਹਾਂ ਦਾ ਆਪਣੇ ਸਤਿਗੁਰ ਤੇ ਭਰੋਸਾ ਹੈ, ਉਹ ਹਮੇਸ਼ਾ ਸਤਿਗੁਰ ਦੇ ਚਰਨਾਂ ਵਿੱਚ ਆ ਕੇ ਬੇਨਤੀਆਂ ਕਰਦੇ ਨੇ। ਤੇ ਜਿਹੜੇ ਸਤਿਗੁਰ ਦੇ ਬਣ ਗਏ ਮਹਾਰਾਜ, ਉਹਨਾਂ ਦੇ ਵੀ ਬਣਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚੋਂ ਸਿੱਖੀ ਦੀ ਦਾਤ ਲਈ ਭਾਈ ਪਤੰਗ ਨੇ ਬੜਾ ਰੰਗਿਆ ਹੋਇਆ ਸੀ। ਆਂਦੇ ਨੇ ਅੰਤਾਂ ਦੀ ਗਰੀਬੀ, ਜਦੋਂ ਘਰ ਆਇਆ ਨਾ ਵਾਪਸ, ਤੇ ਵੇਖਣ ਵਾਲੇ ਪੁੱਛਦੇ ਨੇ, ਓਏ ਭਾਈ ਪਤੰਗ, ਸਾਰਿਆਂ ਨੇ ਕੁਝ ਨਾ ਕੁਝ ਮੰਗਿਆ ਤੇ ਤੂੰ ਕੀ ਮੰਗਿਆ? ਆਖਣ ਲੱਗਾ, ਮੈਂ ਨਾਮ ਦੀ ਦਾਤ ਮੰਗੀ। ਸਤਿਗੁਰਾਂ ਨੂੰ ਆਖਿਆ ਆਪਣੇ ਚਰਨਾਂ ਨਾਲ ਜੋੜ ਲਓ। ਨਾਲ ਦੇ ਆਖਣ ਲੱਗੇ, ਕਮਲਿਆ ਹੋਰ ਕੁਝ ਮੰਗ ਲੈਣਾ ਸੀ, ਨਾਮ ਤੇ ਆਪਾਂ ਜਪਨੇ ਹੀ ਆ, ਹੋਰ ਕੁਝ ਮੰਗ ਲੈਂਦਾ। ਪਰ ਭਾਈ ਪਤੰਗ ਰੰਗਿਆ ਹੋਇਆ ਗੁਰਸਿੱਖ, ਤੇ ਸਤਿਗੁਰਾਂ ਦਾ ਹੁਕਮ ਸੀ ਕਿ ਸੱਚ ਬੋਲੀ ਪੂਰਾ ਤੋਲੀ, ਤੈਨੂੰ ਕਦੇ ਕਿਸੇ ਗੱਲ ਦੀ ਕਮੀ ਨਹੀਂ ਆਏਗੀ। ਤੇ ਭਾਈ ਪਤੰਗ ਨੇ, ਆਂਦੇ ਨੇ ਜਦੋਂ ਘਰ ਆ ਕੇ ਸੇਵਾ ਕੀਤੀ ਨਾ, ਸਿਮਰਨ ਕੀਤਾ, ਘਰ ਆ ਕੇ ਬੰਦਗੀ ਕਰਨੀ ਸ਼ੁਰੂ ਕੀਤੀ, ਸਤਿਗੁਰ ਤੋਂ ਚਰਨਾ ਅੰਮ੍ਰਿਤ ਲਿਆ, ਜਿਵੇਂ ਜਿਵੇਂ ਨਾਮ ਜਪਦਾ ਰੰਗ ਚੜ ਗਿਆ। ਇੰਨੀ ਮਾਇਆ ਕਿ ਲੋਕ ਹੁੰਡੀਆਂ ਬਣਾਉਣ ਆਉਂਦੇ ਨੇ, ਹੁੰਡੀ ਬਣਾਉਣੀ ਹੁੰਦੀ ਸੀ ਮਾਇਆ ਜਮ੍ਹਾਂ ਕਰਾਉਣੀ, ਬਈਆਂ ਉਹਨੇ ਲਾਈਆਂ ਹੋਈਆਂ ਸੀ, ਖਾਤੇ ਸਾਰਿਆਂ ਦੇ ਵੱਖੋ ਵੱਖਰੇ ਸਨ, ਆ ਕੇ ਕਈਆਂ ਨੇ ਮਾਇਆ ਜਮ੍ਹਾਂ ਕਰਾਉਣੀ। ਕਈ ਲੋਕ ਆਉਂਦੇ ਸੀ ਮਾਇਆ ਜਮ੍ਹਾਂ ਕਰਾਉਣ ਵਾਸਤੇ, ਕਈ ਲੈ ਜਾਂਦੇ ਸੀ ਮਾਇਆ। ਤੇ ਸਤਸੰਗ ਜੀ, ਮਾਇਆ ਕਈਆਂ ਨੇ ਜਮ੍ਹਾਂ ਕਰਾਉਣੀ, ਕਈਆਂ ਨੂੰ ਲੋੜਵੰਦਾਂ ਨੂੰ ਮਾਇਆ ਦੇਣੀ। ਭਾਈ ਪਤੰਗ ਦਾ ਬਹੁਤ ਚੜ੍ਹਦੀ ਕਲਾ ਵਾਲਾ ਹੋ ਗਿਆ ਸਾਰਾ ਕੰਮ, ਬੜੀ ਜੈ ਜੈਕਾਰ ਹੋਵੇ, ਬੜੀ ਚੜ੍ਹਦੀ ਕਲਾ ਹੋਵੇ। ਇੱਕ ਜਲਾਲਦੀਨ, ਜਮਾਲਦੀਨ, ਇੱਕ ਉੱਥੇ ਨੇੜੇ ਮੁਸਲਮਾਨ ਧਰਮ ਨਾਲ ਸੰਬੰਧ ਰੱਖਦਾ ਸੀ, ਇਸਲਾਮ ਧਰਮ ਨਾਲ। ਜਮਾਲਦੀਨ ਮਰਦ ਇਹ ਭਾਈ ਪਤੰਗ ਕੋਲ ਆਇਆ, ਭਾਈ ਪਤੰਗ ਦੀ ਦੁਕਾਨ ਤੇ ਆ ਕੇ ਆਖਣ ਲੱਗਾ, ਲੈ ਭਾਈ ਪਤੰਗ, ਆ 200 ਸੋਨੇ ਦੀ ਮੋਹਰ ਮੇਰੀ ਰੱਖ ਲੈ ਤੇ ਹੁੰਡੀ ਬਣਾ ਦੇ। ਹੁੰਡੀ ਬਣਾਉਣ ਤੋਂ ਭਾਵ ਸੀ ਖਾਤੇ ਵਿੱਚ ਜਮ੍ਹਾਂ ਕਰ ਲੈ। ਤੇ ਭਾਈ ਪਤੰਗ ਆਖਣ ਲੱਗਾ, ਗਾਹਕ ਬੜੇ ਨੇ, ਠਹਿਰ ਜਾ, ਪਹਿਲਾਂ ਦੂਜਿਆਂ ਦੀ ਵਾਰੀ ਆ ਜਾਣ ਦੇ, ਫਿਰ ਤੇਰੀ ਵੀ ਹੁੰਡੀ ਬਣਾ ਦਿੰਦੇ। ਤੇ ਜਦੋਂ ਸਾਧ ਸੰਗਤ, ਟਾਈਮ ਲੱਗਣਾ ਸੀ ਕਾਫੀ, ਤੇ ਜਮਾਲਦੀਨ ਆਖਣ ਲੱਗਾ, ਭਾਈ ਪਤੰਗ ਟਾਈਮ ਬਹੁਤਾ ਲੱਗ ਜਾਣਾ ਹੈ, ਆ 200 ਮੋਹਰ ਮੇਰੀ ਪਈ ਹੈ, ਬਾਅਦ ਵਿੱਚ ਆਪੇ ਖਾਤੇ ਚਾੜ ਦੇ, ਆਪੇ ਲਿਖ ਲਿਖਾ ਕਰ ਲਈ, ਜਿਹੜਾ ਕਰਨਾ ਮੈਂ ਚੱਲਿਆ, ਮੇਰੇ ਕੋਲ ਇੰਨਾ ਟਾਈਮ ਨਹੀਂ। ਭਾਈ ਪਤੰਗ ਨੇ ਸੋਚਿਆ, ਗਾਹਕ ਭੁਗਤਾ ਲਈਏ, ਇਹ ਮਾਇਆ ਬਾਅਦ ਵਿੱਚ ਗਿਣ ਕੇ ਤੇ ਖਾਤੇ ਚਾੜ ਦਿਆਂਗੇ। ਇਹਨੇ ਕੀ ਕੀਤਾ, 200 ਸੋਨੇ ਦੀ ਮੋਹਰ ਲਈ ਤੇ ਉਹਦੇ ਵਿੱਚ ਪਾ ਲਈ ਘੜੇ 'ਚ, ਘੜੇ ਵਿੱਚ ਮਾਇਆ ਰੱਖ ਕੇ ਉੱਤੇ ਦੂਜਾ ਘੜਾ ਰੱਖ ਦਿੱਤਾ, ਉੱਤੇ ਤੀਜਾ ਰੱਖ ਦਿੱਤਾ, ਮੁੜ ਕੇ ਚੇਤਾ ਹੀ ਭੁੱਲ ਗਿਆ, ਵਹੀ ਤੇ ਲਿਖੀ ਨਾ ਮਾਇਆ, ਮਾਇਆ ਉੱਥੇ ਹੀ ਪਈ ਰਹੀ ਘੜੇ 'ਚ। ਹੁਣ ਜਮਾਲਦੀਨ ਕਹਿ ਕੇ ਗਿਆ ਸੀ ਕਿ ਮਾਇਆ ਲਿਖ ਲਈ, ਤੇ ਭਾਈ ਪਤੰਗ ਨੂੰ ਚੇਤਾ ਭੁੱਲ ਗਿਆ, ਮਾਇਆ ਲਿਖੀ ਨਾ। ਕਹਿੰਦੇ ਨੇ ਇੱਕ ਸਾਲ ਲੰਘ ਗਿਆ, ਸਾਲ ਪਿੱਛੋਂ ਜਮਾਲਦੀਨ ਆਇਆ ਤੇ ਆ ਕੇ ਆਖਣ ਲੱਗਾ, ਭਾਈ ਪਤੰਗ ਲਿਆ ਮੈਨੂੰ ਮਾਇਆ ਦੇ, ਜਿਹੜੀ ਮੈਂ ਮਾਇਆ ਤੈਨੂੰ ਦੇ ਕੇ ਗਿਆ ਸਾਂ 200 ਮੋਹਰ। ਤੇ ਭਾਈ ਪਤੰਗ ਆਖਣ ਲੱਗਾ, ਕਿਹੜੇ ਮਹੀਨੇ 'ਚ ਦੇ ਕੇ ਗਿਆ ਸਾਂ ਮਾਇਆ? ਉਹ ਆਖਣ ਲੱਗਾ, ਐਸ ਮਹੀਨੇ ਵਿੱਚ, ਉਸੇ ਮਹੀਨੇ ਦੀ ਵਹੀ ਲਈ, ਜਦੋਂ ਖਾਤਾ ਸਾਰੀ ਵਹੀ ਦੇ ਇਕੱਲਾ ਇਕੱਲਾ ਪੱਤਰਾ ਫੋੜ ਕੇ ਵੇਖਿਆ, ਕਿਤੇ ਵੀ ਜਮਾਲਦੀਨ ਦਾ ਨਾਂ ਹੀ ਨਹੀਂ ਲਿਖਿਆ। ਲਿਖਿਆ ਤੇ ਤਾਂ ਮਿਲਦਾ ਜੇ ਲਿਖਿਆ ਹੁੰਦਾ, ਭਾਈ ਪਤੰਗ ਨੇ ਤੇ ਲਿਖਿਆ ਹੀ ਨਹੀਂ ਸੀ। ਸਾਰੇ ਉਸ ਮਹੀਨੇ ਦੀ ਵਹੀ ਫੋੜ ਕੇ ਵੇਖੀ, ਫਿਰ ਸਾਰੇ ਸਾਲ ਦੀਆਂ ਵਹੀਆਂ ਫੋੜ ਕੇ ਵੇਖੀਆਂ, ਕਿਤੇ ਵੀ ਜਮਾਲਦੀਨ ਦਾ ਨਾਮ ਆਇਆ ਹੀ ਨਾ, ਲਿਖਿਆ ਹੀ ਨਹੀਂ ਸੀ ਕਿਤੇ। ਤੇ ਭਾਈ ਪਤੰਗ ਆਖਣ ਲੱਗਾ, ਜਮਾਲਦੀਨ ਤੂੰ ਮਾਇਆ ਦੇ ਕੇ ਨਹੀਂ ਗਿਆ, ਜੇ ਤੂੰ ਮਾਇਆ ਦੇ ਕੇ ਗਿਆ ਹੁੰਦਾ ਤੇ ਖਾਤੇ ਵਿੱਚ ਲਿਖੀ ਹੋਣੀ ਸੀ। ਤੇ ਜਮਾਲਦੀਨ ਆਖਣ ਲੱਗਾ, ਨਹੀਂ ਮੈਂ ਮਾਇਆ ਦੇ ਕੇ ਗਿਆ। ਤੇ ਭਾਈ ਪਤੰਗ ਕਹਿੰਦਾ, ਜੇ ਤੂੰ ਮਾਇਆ ਦੇ ਕੇ ਗਿਆ ਹੁੰਦਾ ਤੇ ਖਾਤੇ ਵਿੱਚ ਲਿਖੀ ਹੋਣੀ ਸੀ, ਜੇ ਖਾਤੇ ਵਿੱਚ ਲਿਖੀ ਨਹੀਂ ਤੇ ਇਹਦਾ ਮਤਲਬ ਇਹ ਆ ਵੀ ਤੂੰ ਮਾਇਆ ਦੇ ਕੇ ਹੀ ਨਹੀਂ ਗਿਆ। ਤੇ ਧਿਆਨ ਦੇਣਾ, ਪੰਜ ਪਿਆਰੇ ਆਉਣਗੇ ਸਟੇਜ ਤੇ ਆਪਾਂ ਪੰਜਾਂ ਪਿਆਰਿਆਂ ਦਾ ਸਤਿਕਾਰ ਕਰਨਾ ਹੈ। ਸਤਿਸੰਗ ਜੀ, ਭਾਈ ਪਤੰਗ ਤੇ ਭਾਈ ਜਮਾਲਦੀਨ, ਇਹਨਾਂ ਦਾ ਦੋਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਝਗੜਾ ਪਹੁੰਚ ਗਿਆ ਕਚਹਿਰੀ ਵਿੱਚ। ਝਗੜਾ ਪਹੁੰਚ ਗਿਆ ਕਚਹਿਰੀ 'ਚ। ਹੁਣ ਉੱਥੇ ਜਿਵੇਂ ਸਵਾਲ ਜਵਾਬ ਇਹਨਾਂ ਦੇ ਹੋਏ ਨੇ, ਬਾਅਦ ਵਿੱਚ ਦਾਸ ਬੇਨਤੀ ਕਰੇਗਾ। ਪਹਿਲਾਂ ਆਪਾਂ ਪੰਜਾਂ ਪਿਆਰਿਆਂ ਦਾ ਸਤਿਕਾਰ ਕਰਨਾ ਹੈ। ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਲਓ ਆਓ ਸਾਰੇ ਪੰਜਾਂ ਪਿਆਰਿਆਂ ਦਾ ਸਤਿਕਾਰ ਕਰੀਏ। ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੈ, ਵਿੱਚ ਖਾਲਸੇ ਨਿਵਾਸ ਰਹਿੰਦਾ ਮੇਰਾ ਤੇ ਮੇਰਾ ਹੀ ਹੈ ਰੂਪ ਖਾਲਸਾ। ਖਾਲਸੇ ਨਿਵਾਸ ਰਹਿੰਦਾ ਮੇਰਾ, ਮੇਰਾ ਹੀ ਹੈ ਰੂਪ ਖਾਲਸਾ। ਅਮਰ ਛੱਕ ਕੇ ਸੰਗਤਾਂ ਆ ਰਹੀਆਂ ਨੇ, ਜਿਨ੍ਹਾਂ ਨੂੰ ਚਾਹੇ ਸਭ ਬਾਵਾਂ ਖੜੀਆਂ ਕਰਨਗੇ, ਕੋਈ ਰਹਿ ਨਾ ਜਾਏ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਰਾਜ ਕਰੇਗਾ ਬਾਹਰ ਨਾਨਾ ਖੜੀ ਕਰੇ, ਉਹਨੂੰ ਜਰਾ ਚੰਗੀ ਤਰ੍ਹਾਂ ਲਈ ਵਿੱਚ, ਇਹਦੇ ਪਤਾ ਤੇ ਲੱਗੇਗਾ ਵੀ ਇਹਨੂੰ ਖੁਸ਼ੀ ਨਹੀਂ ਹੋਈ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਖਲੋਤੇ ਹੋ ਬਹਿ ਜਾਓ ਸਾਰੇ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਹਾਂਜੀ ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਰਾਜ ਕਰੇਗਾ ਦਿਓ। ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਉਹਨਾਂ ਨੂੰ ਲੱਖ ਲੱਖ ਵਧਾਈਆਂ ਸਾਰੇ ਪੰਥ ਵੱਲੋਂ, ਤੇ ਭਾਗਾਂ ਵਾਲਿਓ ਜਿਹੜੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਵਿੱਚ ਦਾਖਲ ਹੋਏ ਹੋ, ਆਪਣਾ ਨਾਂ ਸਤਸੰਗ ਜੀ ਗੁਰੂ ਘਰ ਵਿੱਚ ਦਰਜ ਕਰਵਾਇਆ।
ਕਲਗੀ ਵਾਲਿਆਂ ਤੇਰੇ ਸਕੂੜ ਅੰਦਰ ਕਲਗੀ ਵਾਲਿਆਂ ਤੇਰੇ ਸਕੂੜ ਅੰਦਰ ਮੈਂ ਤੇ ਸੁਣਿਆ ਸੀ ਲੱਗਦੀ ਫੀਸ ਕੋਈ ਨਾ ਜਦ ਮੈਂ ਵੇਖਿਆ ਸਕੂਲ ਦੇ ਅੰਦਰ ਜਾ ਕੇ ਪੜਨ ਵਾਲਿਆਂ ਦੀਆਂ ਤੜਾਂ ਤੇ ਸੀਸ ਕੋਈ ਨਾ
ਭਾਗਾਂ ਵਾਲੇ ਨੇ ਜਿਨ੍ਹਾਂ ਨੇ ਅੱਜ ਸਤਿਗੁਰ ਦੇ ਪਾਏ ਪੂਰਨਿਆਂ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸਾਏ ਰਾਹ ਤੇ ਚੱਲੇ ਆ ਗੁਰਮੁਖੋ ਅਸੀਂ ਸਤਿਗੁਰਾਂ ਦਾ ਦੇਣ ਨਹੀਂ ਦੇ ਸਕਦੇ
ਕਲਗੀਆਂ ਵਾਲਿਆਂ ਤੇਰੀਆਂ ਕੁਰਬਾਨੀਆਂ ਦਾ ਕਲਗੀਆਂ ਵਾਲਿਆਂ ਤੇਰੀਆਂ ਕੁਰਬਾਨੀਆਂ ਦਾ ਨਾ ਜਵਾਬ ਕੋਈ ਤੇ ਨਾ ਹਿਸਾਬ ਕੋਈ ਬੂਟਾ ਸਿੱਖੀ ਦਾ ਜਗਤ ਵਿੱਚ ਲਾਗਿਓ ਤੂੰ ਉਸ ਜਿਹਾ ਨਾ ਹੋਰ ਗੁਲਾਬ ਕੋਈ
ਜਿਹੜਾ ਮਹਾਰਾਜ ਸਿੱਖੀ ਦਾ ਬੂਟਾ ਲਾ ਗਏ ਨੇ ਉਹ ਜਿਹਾ ਕੋਈ ਹੋਰ ਨਹੀਂ ਐਸੀ ਦੇਣ ਦੇ ਸਕਿਆ ਜੋ ਸੱਚੇ ਪਾਤਸ਼ਾਹ ਰਹਿਮਤ ਕਰ ਗਏ
ਕਲਗੀ ਵਾਲਿਆਂ ਲਿਖਾਂ ਕੀ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ ਤੇਰੇ ਜੋਤ ਤੇ ਤੇਰੀ ਵਡਿਆਈ ਤੇਰੇ ਗੁਣਾਂ ਦਾ ਜੋਜੀ ਭੰਡਾਰ ਵੱਡਾ ਤੇਰੀ ਧੰਨ ਕੁਰਬਾਨੀ ਮੇਰੇ ਸ਼ੈਨ ਸ਼ਾਜੀ ਹੋ ਤੇਰੀ ਧੰਨ ਕੁਰਬਾਨੀ ਮੇਰੇ ਸ਼ੈਨ ਸ਼ਾਜੀ ਕੀਤਾ ਸਿਰਾਂ ਦਾ ਤੂੰ ਹੀ ਵਪਾਰ ਵੱਡਾ ਜੁਗਾਂ ਜੁਗਾਂ ਨਾ ਲੱਥਣਾ ਖਾਲਸੇ ਤੋਂ ਸਿੱਖ ਕੌਮ ਤੇ ਤੇਰਾ ਉਧਾਰ ਵੱਡਾ
ਕਹਿੰਦੇ ਨੇ ਮਹਾਰਾਜ ਦਾ ਉਧਾਰ ਬੜਾ ਵੱਡਾ ਹੈ ਅਸੀਂ ਜੁਗਾਂ ਜੁਗਾਂ ਤੱਕ ਜਨਮ ਲੈ ਲਈਏ ਅਸੀਂ ਮਹਾਰਾਜ ਦਾ ਦੇਣ ਦੇ ਨਹੀਂ ਸਕਦੇ ਬਸ ਆ ਅੰਮ੍ਰਿਤ ਛਕ ਲਿਆ ਗੁਰੂ ਕੇ ਸਿੰਘ ਸਜ ਗਏ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਜ਼ਰੂਰ ਸਾਡੇ ਤੇ ਖੁਸ਼ ਹੋਣਗੇ ਜਿਨ੍ਹਾਂ ਵਾਸਤੇ ਇੰਨਾ ਕੁਝ ਕੀਤਾ ਅੱਜ ਇਹਨਾਂ ਨੇ ਕਦਰ ਪਾਈ ਆ ਆਖੋ ਸਤਨਾਮ
ਓਏ ਬਖਸ਼ੀਆਂ ਸਰਦਾਰੀਆਂ ਕਦਰਾਂ ਨਾ ਪਾਈਆਂ ਸਿਖਾ ਬਖਸ਼ੀਆਂ ਸਰਦਾਰੀਆਂ ਕਦਰਾਂ ਨਾ ਪਾਈਆਂ ਸਿਖਾ
ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਨੇ ਉਹਨਾਂ ਚਿਰ ਜਾਣਾ ਨੀ ਕਿਸੇ ਨੇ ਉੱਠ ਕੇ ਉਹ ਜਾਏ ਜਿਹੜਾ ਬੋਲਾ ਜਿਹਨੂੰ ਸੁਣਿਆ ਹੀ ਨਹੀਂ, ਜਿਹਨਾਂ ਨੂੰ ਸੁਣਦਾ ਉਹ ਨਹੀਂ ਜਾਏਗਾ। ਗੁਰੂ ਸਾਹਿਬ ਦਾ ਸਤਿਕਾਰ ਆਪਾਂ ਮੁੱਖ ਰੱਖਾਂਗੇ। ਸਿਰਫ ਪੰਜ ਚਾਰ ਮਿੰਟਾਂ ਵਿੱਚ ਹੁਣ ਮੈਂ ਸਮਾਪਤੀ ਕਰ ਦੇਣੀ ਹੈ। ਸਤਸੰਗ ਜੀ, ਭਾਈ ਪਤੰਗ ਉਹ ਚੇਤਾ ਭੁੱਲ ਗਿਆ, ਇੱਕ ਹੁੰਦਾ ਪਾਪ, ਇੱਕ ਹੁੰਦੀ ਹੈ ਗਲਤੀ। ਗਲਤੀ ਉਹਨੂੰ ਕਹਿੰਦੇ ਨੇ ਜਿਹਦਾ ਪਤਾ ਪਿੱਛੋਂ ਲੱਗੇ, ਪਾਪ ਉਹਨੂੰ ਕਹਿੰਦੇ ਨੇ ਜਿਹਦਾ ਪਤਾ ਪਹਿਲਾਂ ਹੋਵੇ। ਇੰਨਾ ਫਰਕ ਹੈ ਬਸ ਪਾਪ ਦਾ ਤੇ ਗਲਤੀ ਦਾ। ਜਿਹੜੀ ਬਾਅਦ ਚ ਪਤਾ ਲੱਗੇ ਤੇ ਗਲਤੀ, ਜਿਹਦਾ ਪਤਾ ਪਹਿਲਾਂ ਤੁਸੀਂ ਕਰਨ ਲੱਗੇ ਹੋ ਤੇ ਪਾਪ। ਹੁਣ ਵੇਖੋ, ਇੱਕ ਤੇ ਹੋ ਗਿਆ ਨਾ ਵੀ ਅਚਨਚੇਤ ਹੀ ਸਬਜ਼ੀ ਦੇ ਭੁਲੇਖੇ ਹੀ ਮਾਸ ਖਾਧਾ ਗਿਆ, ਬਾਅਦ ਚ ਪਤਾ ਉਹ ਹੋ, ਫਿਰ ਗਲਤੀ। ਇੱਕ ਪਤਾ ਵੀ ਇਹਦੇ ਚ ਮੁਰਗਾ ਹੈ, ਇਹ ਪਾਪ ਆਖੋ ਸਤਨਾ, ਬਸ ਫਰਕ ਇੰਨਾ। ਹੁਣ ਭਾਈ ਪਤੰਗ ਦੀ ਗਲਤੀ ਸੀ, ਪਾਪ ਨਹੀਂ ਸੀ, ਉਹਨੇ ਕੋਈ ਜਾਣ ਬੁੱਝ ਕੇ ਨਹੀਂ ਸੀ ਮੁਕਰਿਆ, ਚੇਤਾ ਹੀ ਭੁੱਲ ਗਿਆ ਸੀ, ਗਲਤੀ ਸੀ। ਤੇ ਦੋਨੇ ਆਪਸ ਵਿੱਚ ਇਹਨਾਂ ਦਾ ਜਿਹੜਾ ਫੈਸਲਾ ਹੋਣਾ ਸੀ ਕਚਹਿਰੀ ਚ, ਉਸ ਵੇਲੇ ਦੇ ਹਾਕਮ ਕਿੱਦਾਂ ਦੇ ਸੀ? ਕਹਿੰਦੇ ਆਪੇ ਨਿਬੇੜ ਲਓ ਜਾ ਕੇ ਆਪਣੇ ਘਰ, ਸਾਡੇ ਚ ਨਾ ਲੈ ਕੇ ਆਓ ਮਾਮਲਾ। ਅੱਜ ਕੱਲ੍ਹ ਤੇ ਲੱਭਦੇ ਨੇ, ਕਹਿੰਦੇ ਆਪੇ ਨਿਬੇੜੋ। ਹੁਣ ਆਪਸ ਵਿੱਚ ਨਿਬੇੜਾ ਉੱਥੇ ਕੀ ਹੋਣਾ ਸੀ? ਜਲਾਲ ਜਮਾਲਦੀਨ ਕਹਿੰਦਾ ਮੈਂ ਮਾਇਆ ਦੇ ਕੇ ਗਿਆ, ਭਾਈ ਪਤੰਗ ਕਹਿੰਦਾ ਤੂੰ ਮਾਇਆ ਦੇ ਕੇ ਨਹੀਂ ਗਿਆ, ਫੈਸਲਾ ਹੋਵੇ ਹੀ ਨਾ। ਫਿਰ ਆ ਗਏ ਕਚਹਿਰੀ ਚ, ਕਚਹਿਰੀ ਵਾਲਿਆਂ ਨੇ ਫਿਰ ਮੋੜ। ਤੀਜੀ ਵਾਰੀ ਫਿਰ ਆ ਗਏ, ਕਹਿੰਦੇ ਹੁਣ ਜਾਓ ਫੈਸਲਾ ਕਰ ਲਓ, ਨਹੀਂ ਤੇ ਤੇਲ ਦਾ ਗਰਮ ਕੜਾਇਆ ਕਰਕੇ ਵਿੱਚ ਹੱਥ ਪਵਾਵਾਂਗੇ, ਆਪੇ ਸੱਚ ਝੂਠ ਦਾ ਨਿਤਾਰਾ ਹੋ ਜਾਏਗਾ। ਲਿਖਤ ਤੇ ਕੋਈ ਹੈ ਨਹੀਂ, ਕੀ ਪਤਾ ਮਾਇਆ ਦਿੱਤੀ ਹੈ ਕਿ ਨਹੀਂ। ਉਹ ਕਹਿੰਦਾ ਮਾਇਆ ਦਿੱਤੀ ਨਹੀਂ, ਉਹ ਕਹਿੰਦਾ ਮੈਂ ਮਾਇਆ ਦੇ ਕੇ ਗਿਆ। ਗਰਮ ਕੜਾਇਆ ਕਰ ਲਿਆ, ਭਾਈ ਪਤੰਗ ਨੂੰ ਆਪਣੇ ਗੁਰੂ ਤੇ ਭਰੋਸਾ ਹੈ। ਹੈ ਜਮਾਲਦੀਨ ਵੀ ਸੱਚਾ, ਪਰ ਉਹਦਾ ਗੁਰੂ ਹੀ ਕੋਈ ਨਹੀਂ, ਭਰੋਸਾ ਕਿਹਦੇ ਤੇ ਕਰੇ? ਆਖੋ ਸਤਨਾਮ। ਗੁਰਮੁਖੋ, ਕਈ ਲੋਕ ਇਹ ਗੱਲ ਕਹਿੰਦੇ ਨੇ ਕਿ ਮੈਂ ਨਾਮ ਜਪਣਾ, ਮੈਂ ਬਾਣੀ ਪੜ੍ਹਨਾ, ਮੇਰਾ ਮਨ ਸਾਫ਼ ਹੈ, ਮੈਨੂੰ ਗੁਰੂ ਵਾਲਾ ਬਣਨ ਦੀ ਕੀ ਲੋੜ ਹੈ? ਗੁਰਮੁਖੋ, ਭਾਵੇਂ ਤੁਸੀਂ ਲੱਖ ਸੱਚੇ ਹੋਵੋ, ਪਰ ਵਕੀਲ ਤੇ ਤੁਹਾਨੂੰ ਕਰਨਾ ਹੀ ਪੈਣਾ ਲੜਨ ਵਾਸਤੇ। ਤੂੰ ਗਲਤੀ ਕੋਈ ਨਹੀਂ ਕੀਤੀ, ਪਰ ਤੇਰੀ ਸਿੱਧੀ ਸੁਣਵਾਈ ਅਦਾਲਤ ਵਿੱਚ ਨਹੀਂ ਹੋਣੀ, ਵਕੀਲ ਕਰਨਾ ਪੈਣਾ। ਵਕੀਲ ਬਿਨਾਂ ਗੱਲ ਨਹੀਂ ਬਣੇਗੀ, ਭਾਵੇਂ ਤੂੰ ਝੂਠਾ ਹੈ ਤੇ ਭਾਵੇਂ ਆ ਸੱਚਾ। ਝੂਠੇ ਵੀ ਵਕੀਲ ਕਰਦੇ ਨੇ, ਪਰ ਜੇ ਤੂੰ ਸੱਚਾ ਹੈ ਤੇ ਫਿਰ ਵੀ ਤੈਨੂੰ ਵਕੀਲ ਤੇ ਕਰਨਾ ਹੀ ਪੈਣਾ। ਗੁਰਮੁਖਾ, ਭਾਵੇਂ ਤੂੰ ਲੱਖ ਨਿਤਨੇਮੀ ਹੈ, ਲੱਖ ਤੂੰ ਅੰਮ੍ਰਿਤਧਾਰੀ, ਵਾਹਿਗੁਰੂ, ਲੱਖ ਤੂੰ ਨਿਤਨੇਮੀ ਹੈ, ਤੂੰ ਬੜਾ ਪਾਠ ਕਰਨਾ, ਬੜਾ ਤੇਰਾ ਮਨ ਸਾਫ਼ ਹੈ, ਪਰ ਫਿਰ ਵੀ ਤੈਨੂੰ ਦਰਗਾਹ ਦਾ ਵਕੀਲ ਗੁਰੂ ਗੋਬਿੰਦ ਸਿੰਘ ਨੂੰ ਬਣਾਉਣਾ ਹੀ ਪੈਣਾ। ਆਖੋ ਸਤਨਾਮ। ਤੇਰਾ ਸੱਚ ਵੀ ਤਾਂ ਹੀ ਸੱਚ ਲੱਗੇਗਾ ਜੇ ਵਕੀਲ ਹੋਏਗਾ ਕੋਈ, ਜੇ ਵਕੀਲ ਨਹੀਂ ਹਾਰ ਜਾਏਗਾ ਤੂੰ। ਗੁਰਮੁਖੋ, ਹੈ ਦੋਵੇਂ ਸੱਚੇ ਨੇ, ਭਾਈ ਪਤੰਗ ਨੂੰ ਭਰੋਸਾ ਹੈ ਆਪਣੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਤੇ, ਉਹਨੂੰ ਹੁਣ ਕਿਹਦੇ ਤੇ ਭਰੋਸਾ ਹੋਣਾ? ਦੋਵੇਂ ਜਣੇ ਗਏ, ਕਰਮ ਕੀਤਾ, ਤੇਲ ਦਾ ਕੜਾਇਆ, ਭਾਈ ਪਤੰਗ ਨੇ ਸਤਿਗੁਰ ਤੇ ਭਰੋਸਾ ਰੱਖ ਕੇ ਵਿੱਚ ਹੱਥ ਪਾ ਦਿੱਤਾ। ਭਾਵੇਂ ਮਾਇਆ ਇਹਦੀ ਦੁਕਾਨ ਵਿੱਚ ਹੀ ਪਈ ਸੀ, ਪਰ ਇਹਨੂੰ ਪਤਾ ਹੀ ਨਹੀਂ ਵੀ ਪਈ ਹੈ ਮਾਇਆ। ਹੱਥ ਪਾਇਆ ਇਦਾਂ ਲੱਗਿਆ ਜਿਵੇਂ ਠੰਡੇ ਪਾਣੀ ਚ ਹੱਥ ਪਾ ਦਿੱਤਾ ਹੁੰਦਾ। ਤੇ ਜਦੋਂ ਆਈ ਵਾਰੀ ਜਮਾਲਦੀਨ ਦੀ, ਅੱਧਾ ਕਿਤੇ ਸਿਦਕ ਉਹਦਾ ਪਹਿਲਾਂ ਹੀ, ਇਹਦਾ ਹੱਥ ਸੜਿਆ ਕਿਉਂ ਨਹੀਂ? ਮਾਇਆ ਤੇ ਇਹਦੇ ਕੋਲ ਸੀ, ਪੂਰਾ ਡੋਲ ਗਿਆ। ਫਿਰ ਲੱਗ ਪਿਆ ਯਾਦ ਕਰਨ, ਮੁਹੰਮਦ ਸਾਹਿਬ ਆ ਜਾਓ, ਵਿੱਚ ਹੀ ਰਾਮ ਜੀ ਆ ਜਾਓ, ਵਿੱਚ ਹੀ ਕ੍ਰਿਸ਼ਨ ਜੀ ਆ ਜਾਓ, ਵਿੱਚ ਹੀ ਹਨੂੰਮਾਨ ਜੀ ਆ ਜਾਓ, ਸਾਰਿਆਂ ਨੂੰ ਯਾਦ ਕਰਦਾ ਰਿਹਾ। ਜਦੋਂ ਵਿੱਚ ਹੱਥ ਪਾਇਆ, ਹੱਡੀਆਂ ਜੁਦਾ ਤੇ ਮਾਸ ਜੁਦਾ ਹੋ ਗਿਆ, ਸੜ ਗਿਆ ਹੱਥ, ਬਸ਼ਰਮ ਹੋ ਗਿਆ, ਨਿਕਲ ਗਿਆ ਕਚਹਿਰੀ ਦੇ ਵਿੱਚੋਂ। ਬੜਾ ਸ਼ਰਮਸ਼ਾਰ ਹੋਇਆ, ਬਈ ਆਹ ਕੀ ਹੋ ਗਿਆ, ਨਿਕਲ ਗਿਆ ਜਦੋਂ ਕਚਹਿਰੀ ਦੇ ਵਿੱਚੋਂ ਗਿਆ ਬਾਹਰ। ਇੱਕ ਦਿਨ ਦੀਵਾਲੀ ਆ ਗਈ, ਦੀਵਾਲੀ ਵੇਲੇ ਦੁਕਾਨਾਂ ਸਾਫ਼ ਹੋ ਰਹੀਆਂ ਨੇ, ਸਫਾਈ ਹੋ ਰਹੀ, ਅਸੀਂ ਘਰ ਬਾਰ ਸਾਫ਼ ਕਰਨੇ ਆ ਨਾ ਦੀਵਾਲੀ ਵੇਲੇ, ਕਈ ਤੇ ਦੀਵਾਲੀ ਤੋਂ ਪਹਿਲਾਂ ਹੀ ਦੁਆਲਾ ਕੱਢ ਲੈਂਦੇ ਨੇ, ਸ਼ਰਾਬਾਂ ਪੀ ਕੇ, ਬੁਰਾ ਹਾਲ, ਲੜਾਈਆਂ, ਕਲੇਸ਼, ਉਹ ਦੀਵਾਲੀ ਦੁਆਲਾ ਹੀ ਨਿਕਲ ਜਾਂਦਾ ਉਹਨਾਂ ਦਾ ਦੀਵਾਲੀ 'ਚ। ਤੇ ਗੁਰਮੁਖੋ, ਜਦੋਂ ਸਫਾਈ ਲੱਗੇ ਕਰਨ ਤੇ ਵਿੱਚੋਂ ਨਿਕਲ ਆਈ ਮਾਇਆ, ਤੇ ਭਾਈ ਪਤੰਗ ਬੜਾ ਹੈਰਾਨ, ਕਹਿੰਦੇ ਇਹ ਮਾਇਆ ਤੇ ਜਮਾਲਦੀਨ ਦੀ ਆ, ਉਹ ਮੈਨੂੰ ਜਮਾਲਦੀਨ ਨੇ ਮਾਫ਼ ਕਰ ਦੇਣਾ ਹੈ, ਮੈਨੂੰ ਕਚਹਿਰੀਆਂ ਮਾਫ਼ ਕਰ ਦਿੱਤਾ, ਕਚਹਿਰੀਆਂ ਨੇ ਲੋਕਾਂ ਨੇ ਮੈਨੂੰ ਮਾਫ਼ ਕਰ ਦਿੱਤਾ ਹੈ, ਪਰ ਮੇਰੇ ਗੁਰੂ ਨੇ ਮਾਫ਼ ਨਹੀਂ ਕਰਨਾ, ਬੜੀ ਵੱਡੀ ਭੁੱਲ ਹੋ ਗਈ। ਸਿੱਧਾ ਜਮਾਲਦੀਨ ਕੋਲ ਗਿਆ, ਜਮਾਲਦੀਨ ਚੱਲ ਮੇਰੇ ਨਾਲ, ਬਖਸ਼ ਦੇ ਮੈਨੂੰ ਆਹ, ਫੜ ਤੇਰੀ ਮਾਇਆ। ਜਮਾਲਦੀਨ ਆਖਣ ਲੱਗਾ, ਜੇ ਮੇਰੀ ਹੁੰਦੀ ਮੇਰਾ ਹੱਥ ਕਿਉਂ ਸੜਦਾ, ਜਾ ਤੂੰ ਲੈ ਜਾ ਮਾਇਆ ਤੇਰੀ ਹੋਈ ਹੈ। ਆਖਣ ਲੱਗਾ, ਨਹੀਂ ਤੂੰ ਤੇ ਮਾਫ਼ ਕਰ ਦੇਗਾ, ਮੈਨੂੰ ਮੇਰੇ ਗੁਰੂ ਨੇ ਮਾਫ਼ ਨਹੀਂ ਕਰਨਾ, ਚੱਲ ਮੇਰੇ ਨਾਲ ਚਲੀ ਗਈ। ਉਹ ਆਂਦਾ ਮੈਂ ਨਹੀਂ ਜਾਣਾ, ਜਿਹੋ ਜਿਹਾ ਤੂੰ ਉਹੋ ਜਿਹਾ ਤੇਰਾ ਗੁਰੂ, ਜਿਹਨੇ ਤੇਰਾ ਹੱਥ ਬਚਾ ਲਿਆ, ਮੇਰਾ ਹੱਥ ਸੜ ਗਿਆ। ਆਖਣ ਲੱਗਾ, ਨਹੀਂ ਚੱਲ, ਬਹੁਤਾ ਖਿੱਚ ਕੀਤੀ ਤੇ ਚਲੋ ਗੁਰੂ ਅਰਜਨ ਦੇਵ ਮਹਾਰਾਜ ਕੋਲੇ ਕੋਲ ਆਏ ਬਸ ਹੁਣ ਗੱਲ ਮੁਕਾ ਦਈਏ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਕੋਲ ਆਏ ਤੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ ਸਾਰੀ ਵਿਥਿਆ ਸੁਣਾਈ ਤੇ ਜਮਾਲਦੀਨ ਆਖਣ ਲੱਗਾ ਮਹਾਰਾਜ ਬੜੇ ਗੁਰੂ ਹੋ ਇਹਦਾ ਹੱਥ ਬਚਾ ਲਿਆ ਮੇਰਾ ਹੱਥ ਸੜ ਗਿਆ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਦਾਂ ਕਰੋ ਦੱਸ ਬਈ ਪਤੰਗ ਜਦੋਂ ਤੇਰਾ ਹੱਥ ਸੜਨ ਲੱਗਿਆ ਤੂੰ ਯਾਦ ਕਿਹਨੂੰ ਕੀਤਾ ਕਹਿੰਦਾ ਮਹਾਰਾਜ ਤੁਹਾਡਾ ਵਾਂ ਤੇ ਤੁਹਾਨੂੰ ਹੀ ਯਾਦ ਕਰਨਾ ਸੀ ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਚੋਂ ਸਿੱਖੀ ਦੀ ਦਾਤ ਲਈ ਹੈ ਤੇ ਮੈਂ ਤੁਹਾਨੂੰ ਹੀ ਯਾਦ ਕਰਨਾ ਸੀ ਮੈਂ ਕਿਸੇ ਹੋਰ ਨੂੰ ਯਾਦ ਥੋੜਾ ਕਰਨਾ ਸੀ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਆਖਣ ਲੱਗੇ ਪਤੰਗ ਤੂੰ ਸਾਨੂੰ ਯਾਦ ਕੀਤਾ ਗੁਰੂ ਨਾਨਕ ਨੇ ਤੇਰੀ ਹਿਫਾਜ਼ਤ ਕੀਤੀ ਤੇ ਗੱਲ ਸੁਣ ਜਮਾਲਦੀਨਾ ਤੂੰ ਕਿਹਨੂੰ ਯਾਦ ਕੀਤਾ ਸੀ ਆਖਣ ਲੱਗਾ ਮਹਾਰਾਜ ਮੈਂ ਤੇ ਛੱਡਿਆ ਹੀ ਕੋਈ ਮੈਂ ਤੇ ਛੱਡਿਆ ਹੀ ਕੋਈ ਜੋ ਕੂਕਰ ਦਰ ਦਰ ਫਿਰੈ ਦੁਰ ਦੁਰ ਕਹੇ ਸਭ ਕੋਏ ਇੱਕ ਦਰ ਕਾ ਹੋਏ ਰਹੇ ਦੁਰ ਦੁਰ ਕਹੇ ਨਾ ਕੋਏ ਭਰੋਸਾ ਨਹੀਂ ਇੱਕ ਤੇ ਟੇਕ ਨਹੀਂ ਇੱਕ ਤੇ ਵਿਸ਼ਵਾਸ ਨਹੀਂ ਇੱਕ ਤੇ ਸ਼ਰਧਾ ਨਹੀਂ ਇੱਕ ਤੇ ਸਿਦਕ ਨਹੀਂ ਬੱਝਾ ਉਸ ਸਮੇਂ ਸਾਧ ਸੰਗਤ ਜੀ ਭਾਈ ਪਤੰਗ ਨੇ ਜਦੋਂ ਆਖਿਆ ਸਤਿਗੁਰੂ ਤੁਹਾਡੇ ਤੇ ਭਰੋਸਾ ਸੀ ਤੇ ਉਹਨੇ ਆਖਿਆ ਮੈਂ ਛੱਡਿਆ ਹੀ ਕੋਈ ਨਹੀਂ ਮਹਾਰਾਜ ਆਖਣ ਲੱਗੇ ਤੂੰ ਆਵਾਜ਼ ਮਾਰੀ ਮੁਹੰਮਦ ਸਾਹਿਬ ਆ ਜਾਓ ਉਹ ਲੱਗੇ ਆਉਣ ਤੂੰ ਆਖਿਆ ਰਾਮ ਜੀ ਤੁਸੀਂ ਆ ਜਾਓ ਰਾਮ ਜੀ ਲੱਗੇ ਆਉਣ ਤੂੰ ਉਹਨੇ ਨੂੰ ਕਹਿਤਾ ਕ੍ਰਿਸ਼ਨ ਜੀ ਤੁਸੀਂ ਆ ਜਾਓ ਕ੍ਰਿਸ਼ਨ ਜੀ ਲੱਗੇ ਆਉਣ ਤੂੰ ਆ ਕੇ ਹਨੂੰਮਾਨ ਜੀ ਹੁਣ ਤੁਸੀਂ ਆ ਜਾਓ ਜਦੋਂ ਹਨੂੰਮਾਨ ਨੂੰ ਯਾਦ ਕੀਤਾ ਉਹਨੇ ਨੂੰ ਵਿੱਚ ਹੱਥ ਪੈ ਲਿਆ ਤੇਰਾ ਹੱਥ ਬਚਦਾ ਕਿਵੇਂ ਤੂੰ ਇੱਕ ਦਾ ਬਣਿਆ ਹੁੰਦਾ ਤੇ ਤੈਨੂੰ ਕੋਈ ਬਚਾਉਂਦਾ ਓਏ ਗੱਲ ਸੁਣ ਇਹ ਕਿਸੇ ਦਾ ਬਣਿਆ ਸੀ ਤੇ ਇਹਨੂੰ ਸਤਿਗੁਰੂ ਨਾਨਕ ਸਾਹਿਬ ਨੇ ਬਚਾ ਲਿਆ ਤੂੰ ਕਿਸੇ ਦਾ ਬਣਿਆ ਹੀ ਨਹੀਂ ਸੱਚਾ ਤੇ ਹੈ ਜੇ ਕਿਸੇ ਦਾ ਬਣਿਆ ਹੁੰਦਾ ਤੇ ਹੱਥ ਤੇਰਾ ਵੀ ਨਹੀਂ ਸੀ ਸੜਨਾ ਸੱਚਾ ਤੇ ਤੂੰ ਹੈ ਪਰ ਤੈਨੂੰ ਵਕੀਲ ਤੇ ਚਾਹੀਦਾ ਉਸੇ ਸਮੇਂ ਚਰਨਾਂ ਤੇ ਢਹਿ ਪਿਆ ਕਹਿੰਦਾ ਮਹਾਰਾਜ ਫਿਰ ਹੋਰ ਦਾ ਤੇ ਪਤਾ ਨਹੀਂ ਕੋਈ ਬਚਾਵੇ ਨਾ ਬਚਾਵੇ ਇਹ ਤੇ ਮੈਂ ਅੱਖੀਂ ਵੇਖਿਆ ਤੇ ਮਿਹਰ ਕਰੋ ਤੁਹਾਡੇ ਤੋਂ ਵੱਡਾ ਵਕੀਲ ਹੋਰ ਕਿਹੜਾ ਹੋਏਗਾ ਬਣਾਓ ਆਪਣਾ ਸੋ ਨਿਹਾ ਬਣਾਓ ਮੈਨੂੰ ਆਪਣਾ ਸੇਵਕ ਮਿਹਰ ਕਰ ਦਿਓ ਬਖਸ਼ਿਸ਼ ਕਰ ਦਿਓ ਜੋੜੋ ਆਪਣੇ ਚਰਨਾਂ ਨਾਲ ਤੇ ਰੋ ਰੋ ਕੇ ਚਰਨ ਧੋ ਤੇ ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਤੇਰੇ ਹੱਥ ਡੋਰਦਾ ਤਾਂ ਸਾਡਾ ਕੋਈ ਜ਼ੋਰ ਨਾ ਤੇਰੇ ਬਾਝੋਂ ਦੁਖੀਆਂ ਦਾ ਰੱਬਾ ਕੋਈ ਹੋਰ ਨਾ ਤੇਰੇ ਹੱਥ ਬੇੜੀ ਭਾਵੇਂ ਡੋਬ ਭਾਵੇਂ ਤਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਆਓ ਸਤਿਗੁਰ ਦੇ ਚਰਨਾਂ 'ਚ ਅਸੀਂ ਵੀ ਬੇਨਤੀ ਕਰੀਏ ਤੇ ਸਤਿਗੁਰੂ ਬਖਸ਼ਿਸ਼ ਕਰਨ ਸਤ ਸੰਗਤ ਜੀ ਨਾਨਕ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਰਦਾਸ ਕਰ ਨਾਨਕ ਪ੍ਰਭ ਸ਼ਰਨਾਗਤੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰ ਸਤਿਗੁਰੂ ਤੇਰੇ ਚਰਨਾਂ ਵਿੱਚ ਆਇਆ ਚਰਨ ਬੋਹਿਤ ਪ੍ਰਭ ਦੇਤ ਮਿਹਰ ਕਰੋ ਸਾਨੂੰ ਨਾਮ ਦਾ ਬੋਹਿਤ ਦੇ ਦਿਓ ਆਪਣਾ ਚਰਨਾਂ ਰੂਪੀ ਨਾਮ ਰੂਪੀ ਬੋਹਿਤ ਸਾਨੂੰ ਬਖਸ਼ੋ ਅਸੀਂ ਉਹਦੇ 'ਤੇ ਸਵਾਰ ਹੋ ਕੇ ਫਿਰ ਬਖਸ਼ਿਸ਼ ਹੋ ਜਾਏਗੀ ਸੇ ਭਾਦੋਏ ਨਰਕ ਨਾ ਪਾਈਏ ਹੈ ਗੁਰ ਰੱਖਣ ਵਾਲਾ ਹੇਤ ਕਹਿੰਦੇ ਜਿਹਨੂੰ ਸਤਿਗੁਰ ਦੇ ਚਰਨਾਂ ਰੂਪੀ ਜਹਾਜ਼ ਮਿਲ ਗਿਆ ਨਾ ਜਿਹਨਾਂ ਨੂੰ ਜਿਹੜੇ ਨਾਮ ਲੱਗ ਪਏ ਜਪਣ ਜਿਹਨਾਂ ਦੇ ਅੰਦਰ ਨਾਮ ਵਸ ਗਿਆ ਤੇ ਪੰਚਮ ਪਾਤਸ਼ਾਹ ਫਿਰ ਇਹ ਸ਼ਬਦ ਦੀ ਆਖਰੀ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਬਾਣੀ ਬਾਣੇ ਨਾਲ ਜੁੜ ਗਿਆ ਜਿਹੜਾ ਨਾਮ ਸਿਮਰਨ ਨਾਲ ਜੁੜ ਗਿਆ ਉਹ ਫਿਰ ਨਰਕਾਂ 'ਚ ਨਹੀਂ ਜਾਂਦਾ ਖੁਸ਼ ਆਪਣਾ ਉਹਨੂੰ ਭਾਦੋਂ ਦੀ ਗਰਮੀ ਨਹੀਂ ਲੱਗਦੀ ਫਿਰ ਭਾਦੋਂ ਵਿੱਚ ਵੇਖੋ ਕਿੰਨੀ ਗਰਮੀ ਹੁੰਦੀ ਪਰ ਕਹਿੰਦੇ ਜਿਹੜਾ ਉਹਦੇ ਚਰਨਾਂ ਨਾਲ ਜੁੜ ਗਿਆ ਬਾਣੀ ਬਾਣੇ ਨਾਲ ਜੁੜ ਗਿਆ ਉਹਨੂੰ ਇਹ ਗਰਮੀ ਵਿੱਚ ਵੀ ਗਰਮੀ ਨਹੀਂ ਲੱਗਦੀ ਹਮੇਸ਼ਾ ਉਹਦੇ ਅੰਦਰ ਠੰਡ ਬਣੀ ਰਹਿੰਦੀ ਆਓ ਮਰ ਦੇ ਚਰਨਾਂ ਵਿੱਚ ਬਸ ਇੱਕੋ ਹੀ ਅਰਦਾਸ ਸਾਰੇ ਰਲ ਮਿਲ ਕੇ ਕਰੀਏ ਕਿਸੇ ਨੇ ਗੁਰੂ ਸਾਹਿਬ ਦੇ ਸਰੂਪ ਜਾਣ ਤੋਂ ਪਹਿਲਾਂ ਨਹੀਂ ਜਾਣਾ
ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ ਤੇਰੇ ਦਰਬਾਰ ਦੀ ਸੋਭਾ
ਗੱਜ ਕੇ ਜਰਾ
ਜੋ ਵੀ ਕੁਝ ਮਿਲ ਜੇ ਉੱਥੋਂ ਝੋਲੀ ਵਿੱਚ ਪਾਈ ਜਾਵਾ ਜੋ ਵੀ ਕੁਝ ਮਿਲ ਜੇ ਉੱਥੋਂ ਝੋਲੀ ਵਿੱਚ ਪਾਈ ਜਾਵਾ ਜੋ ਵੀ ਕੁਝ ਮਿਲ ਜੇ ਉੱਥੋਂ
जो भी कुछ मिल जाए उत्थों भी जुत्ती मिल जाए तो भी झोली च पा ला, कौली मिल जाए गिलास मिल जाए ले जाओ, गोलक ले जाओ चुक के, इहदा अर्थ इह नहीं। तेरे दर तो सुख मिले ता भी प्रवान, जे तेरे दर तो दुख मिले ता भी प्रवान, जे नफा ठीक है नुकसान हो जाए ता भी कोई नहीं, जे जित ता भी ठीक है हार भी मंजूर है। तेरे दर तो जो मिल जाए प्रवान, जो भी कुछ मिल जाए उत्थों झोली विच पाई जावा।
भजन अमोलक तेरे हिरदे वसाई जावा, भजन अमोलक साईया हिरदे वसाई जावा, भजन अमोलक हिरदे वसाई जावा, भजन अमोलक तेरे हिरदे
करने से तरह तेरे दरबार दी शोभा हर दम मैं गाई जावा, हर समय ओदे प्यार विच जुड़े रहिए, गुण गावा दिन रात नानक चाओ एहो, सो अंतर जम पुरख बिदाते श्रद्धा मन की पूरे, नानक दास एह सुख मांगे मोको कर संतन की तूरे, संगत दी तूरी बन जाइए यही मर्ज बख्शिश करन, होइया तमाम भुलां दी खिमा करनी, सतगुरु संगत बख्शण जोग, गुण सतगुरां दे ने औगण दास दे जान के खिमा करना, धन गुरु ग्रंथ साहिब मर दे लड़ लगीए, बाणी और बाणे दे धारनी होइए, सारियां संगतां दा धन्नवाद, सारियां नू जी आयां नू, आप जी दा एक एक चलिया कदम साडे सिर मत्थे ते, रहण दा छकण दा पानी तक का भी कई बार प्रबंध नहीं होंदा, पर संगतां धन ने सब नू नमस्कारां ने, जिहड़े भावें दुख है भावें गर्मी है जिवें मर्जी झल के भी हर संगरांद ते हाजरी भर दिओ, असीं आप जी दा देण दे नहीं सकते, सतगुरु बख्शिश करन, इसे तरह मर दे चरणां नाल जुड़दे रहिए, ते अमर छकण वास्ते जरूर संगत नू प्रेरणा दे के वध चढ़ के लैके आया करो। अगली संगरांद 15 तारीख की आ रही है, 15 सितंबर की है, वध चढ़ के संगत ने लाहा प्राप्त करना है, कोई भी माया लैके स्टेज ते ना आवे, सर्व संगतां दा धन्नवाद, सारी संगत बोलो आनंद साहब विच नाल ही गुरु साहब निज अस्थाना वल प्रस्थान होणगे, सारियां संगतां ने बाद विच आपो अपने घरां नू चाले पाउणे ने, पहला जाण दी किसे ने भी खेचला नहीं करनी, गुरु साहब अगे अगे फिर सारियां संगतां ने आपो अपने घरां नू जाणा है, सारे आए हुए महापुरशां दा सारी संगत दा सब दा धन्नवाद, कोटान कोट वार शुक्र गुरु ग्रंथ साहिब महाराज दा जिन्हां ने मेहर कीती, जो ये महान समागम हर संग्राम ते सानूं रल मिल के बैठने का समा मिलता, हाजरियां पर दे रही है, सो अमेरिका तो भी प्रेमी जेड़े अमर छकन वास्ते आए हुए ने, सो उन्हां दा भी धन्नवाद, वेखो दूरों दूरों चल के संगतां जो संग्राम ते हाजरी भर दिया ने, बेशुमार अथाह अगंत अतुल ज्यों बुलावो त्यों नानक दास, महाराज मेहर करन सर्व संगतां दा धन्नवाद, गज के आनंद साहिब विच बोलो।